ਗੁਰੂ ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ, ਰਾਮਦਾਸ ਅਰਜਨ ਗੁਰੂ ਸ਼੍ਰੀ ਹਰਗੋਬਿੰਦ, ਹਰੀ ਰਾਇ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰਤਾਰ। ਇਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਇ।
ਵਾਹਿਗੁਰੂ ਸਾਹਿਬ ਜੀਓ, ਦੋਹਰਾ ਸੁਨਿਆਰੇ ਆਦਿਕ ਸਕਲ, ਨਿਸਮਹਿ ਕਰੀ ਸੁਕਾਰ, ਖਾਨ ਪਾਨ ਕਰ ਸਤਿਗੁਰੂ, ਪੌਡੇ ਨਿੰਦਰਾ ਧਾਰ। ਸੁਨਿਆਰੇ ਆਦਿਕ ਸਕਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਰਹਿਮਤ ਦਾ ਸਦਕਾ, ਮਹਾਨ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜ ਰਿਹਾ ਹੈ। ਚਬਰ ਸ਼ਤਰ ਤਖ ਦੇ ਮਾਲਕ ਪ੍ਰਤਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਹੋਈਏ। ਕੁਝ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਜਾਪ ਹੋਇਆ ਹੈ। ਉਪਰੰਤ ਸਾਰੀ ਵਾਰ ਦੇ ਕੀਰਤਨ ਸਲੋਕਾਂ ਵਿਚੋਂ ਕੁਝ ਸ਼ਕਿਆ ਸਲੋਕਾਂ ਦਾ ਕੀਰਤਨ ਸ਼ਬਦਾਂ ਸਹਿਤ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਹੋਇਆ ਹੈ। ਜਿਹੜੇ ਕੋਈ ਮਾਈ ਭਾਈ ਇਸ ਸਮੇਂ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਨ, ਉਨ੍ਹਾਂ ਨੇ ਲਾਹਾ ਲਿਆ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਵਿੱਚ ਚੱਲ ਰਿਹਾ ਪ੍ਰਸੰਗ ਆਪਾਂ ਪੜ੍ਹ ਰਹੇ ਹਾਂ। ਜਿਵੇਂ ਵਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਨਾਲ ਦੋਵੇਂ ਘੋੜੇ, ਜਿਨ੍ਹਾਂ ਦਾ ਨਾਮ ਦਿਲਗਾਵ ਅਤੇ ਗੁਰਬਾਗ ਰੱਖਿਆ ਸੀ, ਸਤਿਗੁਰੂ ਦੀ ਹਜ਼ੂਰੀ ਵਿੱਚ ਆਉਣ ਕਰਕੇ ਉਹਨਾਂ ਦਾ ਨਾਂ ਬਦਲ ਕੇ ਸਤਿਗੁਰੂ ਜੀ ਨੇ ਇੱਕ ਦਾ ਨਾਮ ਜਾਨ ਭਾਈ, ਦੂਸਰੇ ਦਾ ਨਾਮ ਸੁਹੇਲਾ ਰੱਖਿਆ ਸੀ। ਇਸੇ ਪੁੱਜਣ ਤੋਂ ਜਿਵੇਂ ਵਿਧੀ ਚੰਦ ਨੇ ਕਿਹਾ ਕਿ ਮਹਾਰਾਜ, ਮੈਂ 5-5 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੁੱਖਣਾ ਸੁੱਖੀ ਸੀ, ਉਹ ਕਰਵਾਈ ਜਾਏ ਤੇ ਉਹ ਸੁੱਖ ਲਾ ਦਿੱਤੀ ਜਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਜਿਸ ਵੇਲੇ ਇਹ ਘੋੜੇ ਲੈਣ ਵਾਸਤੇ ਤੂੰ ਗਿਆ ਸੀ, ਅਸੀਂ ਵੀ ਇਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਸੁੱਖਣਾ ਸੁੱਖੀ ਸੀ, ਵਿਧੀ ਚੰਦ ਸਹੀ ਸਲਾਮਤ ਬਿਨਾਂ ਕਿਸੇ ਦੁੱਖ ਤਕਲੀਫ ਤੋਂ ਇਹ ਘੋੜਾ ਲੈ ਕੇ ਆ ਜਾਏ। ਅਸੀਂ 500 ਰੁਪਈਏ ਦੀ ਕੜਾਹ ਪ੍ਰਸ਼ਾਦੀ ਦੇ ਸੰਗਤਾਂ ਨੂੰ ਛਕਾਵਾਂਗੇ। ਇਹ ਦੂਸਰੀ ਵਾਰ ਗਿਆ ਤੇ ਫਿਰ 500 ਦੀ ਸੁਖਣਾ ਸੁਖੀ ਸੀ, 1000 ਰੁਪਈਏ ਦੀ ਸਾਡੀ ਸੁੱਖ ਹੈ। ਗੁਰਸਿੱਖਾਂ ਨੂੰ ਕਿਹਾ ਵੀ ਬਹੁਤੇ ਲੱਗ ਕੇ ਖੁੱਲੇ ਗੱਫੇ ਬਣਾਓ, ਹੋਰ ਤੋਂ ਸਿੰਗਾਰੇ ਬਜਾਓ, ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਇੱਥੇ ਸੱਦੋ, ਸਭ ਨੂੰ ਛਕਾਓ। ਇਸ ਤਰ੍ਹਾਂ ਸ਼ਹਿਰਾਂ ਦੇ, ਨਗਰਾਂ ਦੇ, ਪਿੰਡਾਂ ਦੇ ਲੋਕ ਬਹੁ ਗਿਣਤੀ ਵਿੱਚ ਇੱਥੇ ਸਤਿਗੁਰੂ ਦੀ ਹਜ਼ੂਰੀ ਵਿੱਚ ਆਏ। ਖੁੱਲੀਆਂ ਦੇਗਾਂ ਵਰਤਾਈਆਂ ਗਈਆਂ, ਜਿਹਨੂੰ ਇੱਕ ਵਾਰੀ ਦੇਖ ਗਿਆ ਉਹੀ ਛੱਕ ਕੇ ਤ੍ਰਿਪਤ ਹੋ ਗਿਆ। ਉਸ ਤੋਂ ਬਾਅਦ ਵਿਧੀ ਚੰਦ ਨੇ ਕਿਹਾ ਕਿ ਮਹਾਰਾਜ, ਜਿਸ ਤਰ੍ਹਾਂ ਮੈਂ ਆਇਆ ਇਸ ਤਰ੍ਹਾਂ ਪਿੱਛੇ ਸ਼ਾਹਜਹਾਂ ਦੀ ਫੌਜ ਵੀ ਆਈ ਜਾਣਾ, ਕਿਉਂਕਿ ਉਹ ਬਹੁਤ ਗੁੱਸੇ ਵਿੱਚ ਆਇਆ ਹੋਇਆ ਹੈ। ਜਾਂ ਤਾਂ ਆਪ ਆਏਗਾ, ਨਹੀਂ ਤਾਂ ਕੋਈ ਅਹਿਲਕਾਰ ਸੂਬਾ ਬੇਅੰਤ ਫੌਜਾਂ ਦੇ ਕੇ ਭੇਜੇਗਾ। ਜੰਗ ਜੋਧ ਦੀ ਤਿਆਰੀ ਕਰ ਲਓ। ਗੁਰੂ ਮਹਾਰਾਜ ਸੁਣ ਕੇ ਵੀਰ ਰਸ ਵਿੱਚ ਆਏ। ਜੋਧ ਰਾਏ ਨਾਲ ਵਿਚਾਰ ਕਰਨ ਲੱਗੇ ਵੀ ਕਿਵੇਂ ਜੰਗ ਯੁੱਧ ਵੀ ਕੀਤਾ ਜਾਏ, ਤੂੰ ਸਲਾਹ ਦੇ। ਇਹ ਕਹਿਣ ਲੱਗਿਆ, ਮਹਾਰਾਜ ਉਹ ਸ਼ਾਹਜਹਾਂ ਉਹਦੇ ਕੋਲ ਲੱਖਾਂ ਦੀ ਤਾਦਾਦ ਵਿੱਚ ਫੌਜ ਹੈ, ਆਪਣਾ ਉਹਨਾਂ ਨਾਲ ਕੀ ਮੁਕਾਬਲਾ। ਮੇਰੀ ਤਾਂ ਸਲਾਹ ਹੈ ਵੀ ਕਿਤੇ ਦੂਰ ਜੰਗਲ ਦੇ ਇਲਾਕੇ ਵਿੱਚ ਹੀ ਟੜਿਆ ਜਾਏ, ਜਿੱਥੇ ਪਾਣੀ ਦੀ ਘਾਟ ਹੀ ਹੋਵੇ। ਆਪੇ ਤਿਹਾਏ ਪਿੱਛੇ ਮੁੜ ਜਾਣਗੇ। ਗੁਰੂ ਮਹਾਰਾਜ ਕਹਿੰਦੇ ਵੀ ਇਹ ਸਲਾਹ ਨਹੀਂ ਠੀਕ ਵੀ ਜਾਂਗੀ ਨਾ ਹੋਵੇ। ਉਹ ਕਹਿਣਗੇ ਵੀ ਹੁਣ ਜਿਸ ਆਏ ਉਦੋਂ ਡਰਦੇ ਭਗੌੜੇ ਹੋ ਗਏ। ਸਾਡਾ ਇਹ ਮਤ ਹੈ ਵੀ ਅਸੀਂ ਦੋ ਹੱਥ ਵਿਖਾਉਣੇ ਹੈ ਦੁਸ਼ਟਾਂ ਨੂੰ, ਜਿਹੜਾ ਇਹ ਕਰੋੜੀ ਮੱਲ ਖੱਤਰੀ ਦਾ ਘੋੜੇ ਖੋਹ ਕੇ ਹੰਕਾਰ ਨਾਲ ਕਿਲੇ ਵਿੱਚ ਬਣਾ ਲਏ ਸੀ ਉਸਨੇ, ਉਹ ਤਾਂ ਉਹਦਾ ਬਦਲਾ ਲੈਣਾ ਹੀ ਲੈਣਾ ਹੈ। ਸੋ ਇਸ ਕਰਕੇ ਇਹੋ ਜਿਹਾ ਥਾਂ ਟਿਕਾਣਾ ਦੱਸ ਜਿੱਥੇ ਇਹ ਜੰਗ ਯੁੱਧ ਹੋ ਗਏ। ਚਲੋ ਕੋਈ ਬਲ ਪੈਂਦਾ ਹੋਇਆ ਫਿਰ ਅੱਗੇ ਨੂੰ ਨਿਕਲ ਜਾਈਏ, ਐਸਾ ਨਹੀਂ ਵੀ ਜੰਗ ਯੁੱਧ ਨਹੀਂ ਕਰਨਾ ਹੈ। ਯੋਧ ਰਾਏ ਨੇ ਜਿੱਥੇ ਅੱਜ ਕੱਲ੍ਹ ਮਹਾਰਾਜ ਨਗਰ ਤੋਂ ਬਾਹਰ ਬਾਹਰ ਗੁਰੂ ਸਰ ਗੁਰਦੁਆਰਾ ਬਣਿਆ ਹੋਇਆ ਹੈ ਖੇਤਾਂ ਵਿੱਚ, ਇੱਥੇ ਦੀ ਵਾਕਫੀ ਦਿੱਤੀ ਹੈ ਕਿ ਮਹਾਰਾਜ ਇੱਥੇ ਇੱਕ ਤਲਾਬ ਬਣਿਆ ਹੋਇਆ ਹੈ, ਇਰਦ ਗਿਰਦ ਕਿਤੇ ਪਾਣੀ ਨਹੀਂ ਮਿਲਦਾ ਹੈ, ਉੱਥੇ ਆਪ ਜੀ ਜਾ ਕੇ ਡੇਰਾ ਲਾ ਲਓ। ਬੈਰੀ ਆਉਣਗੇ, ਜੰਗ ਯੁੱਧ ਕਰਨਗੇ, ਜਦੋਂ ਪਾਣੀ ਨਾਲ ਧਿਆਏ ਮਰੇ ਪੁੱਛ ਪੜਤਾਲ ਕਰਨਗੇ, ਲੋਕਾਂ ਨੇ ਦੱਸ ਦੇਣਾ ਵੀ ਇੱਥੇ ਨੀ ਕਿਤੇ ਪਾਣੀ ਮਿਲਦਾ ਹੈ, ਜਿੱਥੇ ਪਾਣੀ ਮਿਲਿਆ ਤੇ ਤੁਸੀਂ ਹੋਵੋਗੇ, ਕੁਛ ਤਾਂ ਅਸੀਂ ਜੰਗ ਯੁੱਧ ਵਿੱਚ ਮਾਰ ਦਿਆਂਗੇ, ਕੁਛ ਫਿਰ ਧਿਆਏ ਨਾ ਮਰ ਜਾਈਏ। ਇਉਂ ਡਰਦੇ ਹੋਏ ਆਪੇ ਭੱਜ ਭੁੱਜ ਜਾਣਗੇ, ਆਪਦੀ ਫਤਿਹ ਹੋ ਜਾਏਗੀ। ਮਹਾਰਾਜ ਸੁਣ ਕੇ ਬਹੁਤ ਖੁਸ਼ ਹੋਏ, ਕਹਿੰਦੇ ਵੀ ਹਾਂ ਇਸ ਜਗ੍ਹਾ ਠੀਕ, ਇੱਥੇ ਆਪਾਂ ਚੱਲੀਏ। ਹੁਣ ਤਾਂ ਸ਼ਾਮ ਪੈ ਗਈ, ਰਾਤ ਹੋਈ ਆ, ਸਵੇਰੇ ਚਾਲੇ ਮਾਰਾਂਗੇ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਯੋਧ ਰਾਏ ਨਾਲ ਵਿਚਾਰ ਵਟਾਂਦਰਾ ਕਰਕੇ ਰਾਤ ਦੇ ਸਮੇਂ ਬਿਰਾਜਮਾਨ ਹੋ ਗਏ ਸੀ। ਅਗਲੇ ਅੰਮ੍ਰਿਤ ਵੇਲੇ ਜਿਵੇਂ ਉੱਠ ਕੇ ਸਾਰੀ ਕਰਮ ਕਿਰਿਆ ਕਰਕੇ ਸਾਰੇ ਸ਼ਸਤਰ ਵਸਤਰ ਪਹਿਨ ਕੇ ਤੇ ਇੱਧਰ ਨੂੰ ਚੱਲਣ ਲਈ ਤਿਆਰ ਹੋ ਖੜੋਤੇ ਸਨ। ਯੋਧ ਰਾਏ ਨੂੰ ਨਾਲ ਲੈ ਕੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਸਰ ਅਸਥਾਨ ਤੇ ਜਿੱਥੇ ਖੇਤਾਂ ਵਿੱਚ ਤਲਾਅ ਜਿਹਾ ਬਣਿਆ ਹੋਇਆ ਸੀ, ਢਾਬ ਜੀ ਹੈ ਸੀ, ਇੱਥੇ ਆਏ। ਉਸ ਅਸਥਾਨ ਦੀ ਇਹ ਸਾਰੀ ਕਥਾ ਵਿਚਾਰ ਅੱਜ ਆ ਰਹੀ ਹੈ। ਜਿਵੇਂ ਵੀ ਪ੍ਰਸੰਗਾਂ ਦਾ ਅਸੀਂ ਸੁਣੀਏ ਜੀ,
ਸੁਨਿਆਰੇ ਆਦਿਕ ਸਕਲ,
ਜਿੰਨੇ ਵੀ ਸੁਨਿਆਰੇ ਆਦਿਕ ਹਨ ਉਹ ਸਾਰੇ ਹੀ
ਨਿਸਮਹ ਕਰੀ ਸਕਾਰ
ਦੇ ਸਮੇਂ ਕਹਿੰਦੇ ਉਹ ਗੋਲੀ ਸ਼ਿੱਕਾ ਬਣਾਉਂਦਾ ਕੰਮ ਕਾਰ ਕਰਦੇ ਰਹੇ,
ਖਾਨ ਪਾਨ ਕਰ ਸਤਿਗੁਰੂ
ਇਹ ਦਰ ਗੁਰੂ ਹਰਗੋਬਿੰਦ ਸਾਹਿਬ ਜੀ, ਸ਼ਾਮ ਦੇ ਸਮੇਂ ਭੋਜਨ ਪ੍ਰਸ਼ਾਦਾ ਛਕਾ ਕੇ
ਪੌਡੇ ਨਿੰਦਰਾ ਧਾਰ
ਬਣਗ ਉੱਪਰ ਲੇਟ ਗਏ ਹੈ ਤੇ ਨਿੰਦਰਾ ਧਾਰ ਲੀਏ ਨੀਂਦ ਵਿਚ ਵਿਰਾਜਮਾਨ ਹੋ ਗਏ ਹਨ।
ਚੌਪਈ ਜਾਮ ਜਾਮਨੀ ਸਤਿਗੁਰ ਜਾਗੇ,
ਪਹਿਰ ਕਰਾਤ ਬਾਕੀ ਰਹਿ ਗਈ ਹੈ, ਅੰਮ੍ਰਿਤ ਵੇਲਾ ਹੋਇਆ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਗ ਪਏ ਨੇ।
ਸੋਚ ਇਸ਼ਨਾਨ ਕਰਨ ਅਨੁਰਾਗੇ,
ਪਹਿਲਾਂ ਪ੍ਰੇਮ ਨਾਲ ਸੋਚਾ ਚਾਰ ਕੀਤਾ ਹੈ, ਜੇ ਬਾਹਰ ਜਾਣਾ ਉਦੋਂ ਬਾਅਦ ਦਾਤਣ ਕੁਰਲਾ ਕਰਨਾ, ਇਹਨੂੰ ਸੋਚਾ ਚਾਰ ਕਹਿੰਦੇ ਨੇ। ਹੱਥ ਸਮਾਜਣੇ ਇਸੇ ਤਰ੍ਹਾਂ ਮੁਖ ਦੀ ਸਫਾਈ ਕਰਨੀ ਚੁੜੇ ਆਦਿ ਕਰਕੇ, ਉਦੋਂ ਬਾਅਦ ਕਹਿੰਦੇ ਫਿਰ ਸੋਚਾ ਚਾਰ ਤੋਂ ਬਾਅਦ ਇਸ਼ਨਾਨ ਕਰਨ ਵਿਚ ਪ੍ਰੇਮ ਕਰਨ ਲੱਗੇ, ਯਾਨੀ ਪ੍ਰੇਮ ਨਾਲ ਇਸ਼ਨਾਨ ਕਰਨ ਲੱਗ ਪਏ।
ਕਹਿ ਕਰ ਦੁੰਦਬ ਕੋ ਬਜਵਾਯੋ,
ਉਸੇ ਵੇਲੇ ਨਗਾਰ ਜੀ ਭਾਈ ਲੱਖਾ ਜੀ ਨੂੰ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਗਾਰਾ ਬਜਵਾਇਆ ਹੈ।
ਮਹਾ ਤੁਮੀ ਜਨ ਘਨ ਘਰ ਜਾਇਓ,
ਭਾਈ ਲੱਖਾ ਜੀ ਨੇ ਨਗਾਰੇ ਤੇ ਚੋਟ ਲਾਈ, ਜਿਵੇਂ ਮਹਾਨ ਕੋਈ ਬੱਦਲ ਗੱਜਦਾ ਹੁੰਦਾ ਹੈ, ਉਹ ਆਵਾਜ਼ ਹੋਈ ਹੈ ਨਗਾਰੇ ਵਿਚੋਂ।
ਸੁਨਤ ਜੋਧ ਜੋਧਪੁਰ ਮਹਿਤਾਬ ਜਾਗਾ,
ਉਸ ਵੇਲੇ ਜੋਧ ਜਿਹੜਾ ਰਾਏ ਸੀ ਕਾਂਗੜ ਆਪਣੇ ਨਗਰ ਵਿਚ ਸੁਣ ਕੇ ਨਗਾਰੇ ਦੀ ਚੋਟ ਨੂੰ ਆਵਾਜ਼ ਨੂੰ ਜਾਗ ਪਿਆ ਹੈ।
ਸੋਚ ਇਸ਼ਨਾਨ ਕਰਨ ਕਹ ਲਾਗਾ,
ਉਸੇ ਵੇਲੇ ਸੋਚਾ ਚਾਰ ਤੇ ਇਸ਼ਨਾਨ ਆਦਿ ਕਰਨ ਲੱਗ ਪਿਆ ਹੈ।
ਦੋਨਾਂ ਤੁਜਨੀ ਕੇ ਭੱਟ ਭਾਰੇ,
ਦੋਨਾਂ ਫੌਜਾਂ ਦੇ ਜਿਹੜੇ ਭਾਰੀ ਸੂਰਬੀਰ ਹੈ,
ਜਾਗ੍ਰਤ ਕੀਨ ਸੁਚੇਤਾ ਸਾਰੇ,
ਉਹਨਾਂ ਨੇ ਵੀ ਨਗਾਰੇ ਦੀ ਆਵਾਜ਼ ਸੁਣ ਕੇ ਜਾਗਣਾ ਕੀਤਾ, ਸਾਰਿਆਂ ਨੇ ਸਾਵਧਾਨੀ ਕੀਤੀ ਹੈ।
ਸ਼ਸਤਰ ਬਸਤਰ ਪਹਿਰੇ ਨਿਜ ਅੰਗਾ,
ਉਹ ਆਪਣੇ ਅੰਗਾਂ ਤੇ ਸ਼ਸਤਰ ਤੇ ਬਸਤਰ ਚੰਗੀ ਤਰ੍ਹਾਂ ਪਹਿਨ ਲਏ ਨੇ।
ਡਾਰੇ ਸੁੰਦਰ ਜੀਨ ਤੁਰੰਗਾ,
ਸੋਹਣੇ ਜਿਹੜੇ ਕੋਠੇ ਘੋੜੇ ਹਨ ਉਹਨਾਂ ਦੇ, ਸੋਹਣੀਆਂ ਜਿਹੜੀਆਂ ਕਾਠੀਆਂ ਹਨ ਉਹ ਪਾ ਲਈਆਂ ਹਨ।
ਸੁਬਟ ਸਕਲ ਉਤਸਾਹ ਸਮੇਤ,
ਜਿੰਨੇ ਸੂਰਬੀਰ ਹੈ ਬੜੇ ਚਾਵਰ ਸ਼ਾਹ ਦੇ ਸਹਿਤ,
ਚਾਹਤ ਬਿਖੈ ਕਰਿਓ ਰਣ ਖੇਤ,
ਜੰਗ ਵਾਲੇ ਸਾਂ ਮਹਾਨ ਜਿਹੜੀ ਜਿੱਤ ਹੈ ਪ੍ਰਾਪਤ ਕਰਿਆ ਚਾਹੁੰਦੇ।
ਸ੍ਰੀ ਹਰਗੋਬਿੰਦ ਚੰਦ ਅਨੰਦ,
ਇਧਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਵੀ ਅੱਜ ਬੜੇ ਆਨੰਦ ਖੁਸ਼ ਹਨ।
ਹਿਤ ਰਣ ਕੇ ਉਤਸ਼ਾਹ ਬਿਲੰਦੇ,
ਜੰਗ ਕਰਨ ਵਾਸਤੇ ਆਪ ਜੀ ਨੂੰ ਵੀ ਬੜਾ ਭਾਰੀ ਚਾ ਉਤਸ਼ਾਹ ਚੜਿਆ ਹੋਇਆ ਹੈ।
ਬਸਤਰ ਨਵੀਨ ਸਰਬ ਹੀ ਪਾਏ,
ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਜਿਹੜੇ ਬਸਤਰ ਸਰੀਰ ਤੇ ਨਵੇਂ ਹੀ ਪਾਏ ਹਨ।
ਦੀਰਘ ਜਾਮਾ ਗਰਹਿ ਸੁਹਾਏ,
ਬੜਾ ਲੰਮਾ ਚੋਲਾ ਜਿਹੜਾ ਹੈ ਉਹ ਗਲ ਵਿਚ ਪਾਇਆ, ਸੋਭਨੀਕ ਹੋ ਰਿਹਾ ਹੈ।
ਸੁੰਦਰ ਸੇਤ ਬੜੀ ਦਸਤਾਰ,
ਸੋਹਣੀ ਚਿੱਟੇ ਰੰਗ ਦੀ ਬੜੀ ਸਾਰੀ ਜਿਹੜੀ ਦਸਤਾਰ ਹੈ,
ਜਰੀਦਾਰ ਜੁਗ ਛੋਰ ਉਦਾਰ,
ਜਿਸਦੇ ਕਹਿੰਦੇ ਦੋਵੇਂ ਪੱਲਿਆਂ ਨੂੰ ਜਿਹੜੀ ਜਰੀ ਲੱਗੀ ਹੋਈ ਹੈ ਬੜੀ ਉਦਾਰ ਸ੍ਰੇਸ਼ਟ,
ਤੇ ਚ ਅਨੂਠੇ ਕਾਰ ਕਾਰ
ਉਸ ਦਸਤਾਰ ਦੇ ਅਨੋਖੇ ਢੰਗ ਨਾਲ ਜਿਹੜੇ ਪੇਜੇ ਲਾ ਲਾ ਕੇ ਬਣੇ ਹਨ।
ਉੱਪਰ ਬਾਂਦੀ ਜਿਗਾ ਸੁਹਾਏ,
ਸੋਹਣੀ ਦਸਤਾਰ ਉੱਪਰ ਬਣਾ ਸਵਾਰ ਕੇ ਫਿਰ ਜਿਗਾ ਜੀ ਬੰਨ ਲਈ, ਉਹ ਚੱਕਰੀ ਜੀ ਹੁੰਦੀ ਉਸ ਨੂੰ ਜਿਗਾ ਕਿਹਾ ਜਾਂਦਾ ਹੈ।
ਜਰੇ ਜਵਾਹਰ ਜਾਗਤ ਜੋਤ,
ਜੇ ਜਿਗਾ ਦੇ ਵਿਚ ਜਵਾਹਰ ਆਦਿ ਕਹਿੰਦੇ ਜਰਦ ਕੀਤੇ ਜੋਤ ਕੀ ਜਿਹੜੀ ਸੋਭਾ ਹੈ ਉਹ ਜਾਗਦੀ ਹੈ ਪ੍ਰਕਾਸ਼ ਜਿਹੜੀ ਹੈ
ਦੀਪਕ ਦਿਪਤ ਸੋ ਦੀਪਕ ਹੋ
ਜਿਵੇਂ ਕਹਿੰਦੇ ਬਹੁਤੇ ਦੀਵੇ ਦਿਪਤ ਕੀ ਪ੍ਰਕਾਸ਼ ਦੇ ਹੁੰਦੇ ਜਗਦੇ ਹੁੰਦੇ ਇਸ ਤਰ੍ਹਾਂ ਜਗ੍ਹਾ ਦੀ ਜਿਹੜੀ ਦੀਵਤ ਕੀ ਪ੍ਰਕਾਸ਼ ਹੋ ਰਿਹਾ ਹੈ
ਤੀਖਨ ਖੰਡਾ ਖਰੋ ਦੁਧਾਰਾ
ਤਿੱਖਾ ਜਿਹੜਾ ਖੰਡਾ ਹੈ ਜਾਂ ਦੋ ਧਾਰਾਂ ਵਾਲਾ ਉਹ ਬੜਾ ਜਿਹੜਾ ਖਰਾ ਕੀਏ ਚੰਗਾ ਹੈ
ਦੇ ਘਰ ਵਿਖੇ ਗਰੇ ਮਹਿੰਡਾਰਾ
ਉਹ ਆਪਣੇ ਹੱਥ ਵਿਚ ਲੈ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਗਲ ਵਿਚ ਪਹਿਨ ਲਿਆ ਹੈ
ਤਰਕਸ਼ ਖੱਬ ਖੱਪਰੇ ਭਰਵਾਇਓ
ਜਿਹੜੇ ਤਿੱਖੇ ਤਿੱਖੇ ਚੌੜੇ ਤੀਰ ਹਨ ਉਹਨਾਂ ਦਾ ਪੱਥਰ ਸਤਿਗੁਰੂ ਜੀ ਨੇ ਭਰਵਾ ਲਿਆ ਹੈ
ਉੱਪਰ ਹੀਰਨ ਤੇ ਦਿਪਤਾਇਓ
ਜਿਹੜਾ ਪੱਥਰ ਉਹਦੇ ਉੱਪਰ ਹੀਰੇ ਆਦਿਕ ਲਾਏ ਹੋਏ ਬੜਾ ਦਮਕਦਾ ਪ੍ਰਕਾਸ਼ ਦਾ ਹੈ
ਗਰ ਮਹਿਡਾਰ ਸੋ ਬਾਂਧਿਓ ਕੱਟ ਸੋ
ਜਿਹੜਾ ਪੱਥਰ ਤੀਰਾਂ ਨਾਲ ਭਰਿਆ ਪਹਿਲਾਂ ਗਲ ਵਿਚ ਪਾ ਕੇ ਫਿਰ ਲੱਕ ਨਾਲ ਬੰਨ ਲਿਆ ਹੈ
ਕਸ ਕੱਟ ਬਹੁ ਸੂਖਮ ਦਿੱਡ ਪੱਟ ਕੋ
ਜਿਹੜਾ ਬਹੁਤ ਕਹਿੰਦੇ ਬਰੀਕ ਸੂਰ ਦਾ ਬਣਿਆ ਹੋਇਆ ਬਸਤਰ ਉਹਦੇ ਨਾਲ ਮਜਬੂਤ ਕਰਕੇ ਲੱਕ ਨਾਲ ਬੰਨ ਲਿਆ ਹੈ
ਜਮ ਧਾਰ ਤਿਸ ਮਹਿ ਕਰੀ ਸਜਾਵਨ
ਆਓ ਕਹਿੰਦੇ ਕਵਰ ਕਸੇ ਦੇ ਵਿਚ ਜਿਹੜੀ ਕਟਾਰ ਹੈ ਉਹ ਸਤਿਗੁਰੂ ਜੀ ਨੇ ਸਜਾ ਬਜਾ ਲੈਣਾ ਕੀਤੀ
ਤਨਖ ਕਠੋਰ ਲੀਨ ਮਨ ਭਾਵਨ
ਜਿਹੜਾ ਮਨ ਨੂੰ ਭਾਉਂਦਾ ਮਨ ਨੂੰ ਬੜਾ ਚੰਗਾ ਲੱਗਦਾ ਇਹੋ ਜਿਹੜਾ ਕਰੜਾ ਤਨਕ ਹੈ ਹੱਥਾਂ ਵਿਚ ਲੈ ਲਿਆ ਹੈ
ਭਏ ਅਰੂਡਨ ਕੋ ਜਬ ਤਿਆਰੀ
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਉਰੁਡਣ ਲਈ ਚੱਲਣ ਲਈ ਅਸਵਾਰ ਹੋ ਕੇ ਜਾਣ ਲਈ ਤਿਆਰ ਹੋਏ
ਜੋਧ ਪਠਿਓ ਨਾਰ ਬਿਨੈ ਉਚਾਰੀ
ਹਾਂ ਜੋਧ ਰਾਏ ਨੇ ਬੇਨਤੀ ਕਰਨ ਵਾਸਤੇ ਸਤਿਗੁਰੂ ਅੱਗੇ ਕੋਈ ਸਿਆਣਾ ਪੁਰਸ਼ ਭੇਜਿਆ ਹੈ
ਰੱਬ ਜੀ ਮੌਕਾ ਹਲੇ ਕਰ ਸੰਗ
ਨੂੰ ਕਹਿ ਕੇ ਭੇਜਿਆ ਵੀ ਸਤਿਗੁਰਾਂ ਨੂੰ ਆਖ ਵੀ ਮੈਨੂੰ ਨਾਲ ਲੈ ਕੇ ਪਰਮੇਸ਼ਰ ਸਤਿਗੁਰੂ ਜੀ
ਆਪ ਅਰੋਹੇ ਤੇਜ ਤੁਰੰਗ
ਫੇਰ ਮਹਾਰਾ ਆਪ ਜੀ ਨੇ ਜਿਹੜਾ ਤੇਜ ਘੋੜਾ ਉਹਦੇ ਤੇ ਅਸਵਾਰ ਹੋਣਾ ਮੈਨੂੰ ਨਾਲ ਲੈ ਕੇ ਜਾਣਾ ਪਹਿਲਾਂ ਨੀ ਤੁਰ ਪੈਣਾ ਹੈ
ਸ਼ਸਤਰ ਬਸਤਰ ਵੈਸੇ ਗੁਰ ਪਹਿਰੇ
ਜਾਂ ਜੋਧ ਰਾਏ ਦਾ ਸੁਨੇਹਾ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਤੇ ਬਸਤਰ ਪਹਿਨ ਕੇ ਬੈਠ ਗਏ ਹਨ
ਜੋਧ ਪ੍ਰਤੀਖਤ ਹੈ ਕੁਛ ਠਹਿਰੇ
ਹਾਂ ਕੋਈ ਸਮਾਂ ਠਹਿਰ ਕੇ ਜੋਧ ਰਾਏ ਆਏਗਾ ਉਹਦੀ ਉਡੀਕ ਕਰ ਰਿਹਾ ਵੀ ਫੇਰ ਚੱਲਾਂਗੇ
ਸਿੱਖ ਕੀ ਤਨ ਜਾ ਸੁਣਿਓ ਪ੍ਰਸੰਗ
ਜਿਹੜੀ ਸਿੱਖ ਦੀ ਲੜਕੀ ਏ ਜੋਧ ਰਾਏ ਦੇ ਘਰ ਵਾਲੀ ਏ ਜਦੋਂ ਉਹਨੇ ਜੰਗ ਯੁੱਧ ਦਾ ਪ੍ਰਸੰਗ ਸੁਣਿਆ ਵੀ ਪਤੀ ਨਾਲ ਜਾ ਰਿਹਾ ਹੈ
ਤੁਰਕਨ ਸੰਗ ਪਰ ਹੈ ਗੁਰ ਜੰਗ
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਸਲਮਾਨਾਂ ਦੇ ਨਾਲ ਬੜਾ ਭਾਰੀ ਜੰਗ ਪੈਣਾ ਜੰਗ ਹੋਣਾ ਹੈ
ਜੋਧ ਆਪਣੋ ਪਤ ਸਮਝਾਇਓ
ਜਿਹੜਾ ਜੋਧ ਰਾਏ ਆਪਣਾ ਮਾਲਕ ਇਸ ਨੂੰ ਇਹਨੇ ਸਮਝਾਇਆ ਬੁਝਾਇਆ ਹੈ
ਭਲੀ ਕਰੀ ਤੁਮ ਮਮ ਮਨ ਪਾਇਓ
ਕਹਿੰਦੇ ਹੇ ਪਤੀ ਤੂੰ ਬੜੀ ਚੰਗੀ ਗੱਲ ਕੀਤੀ ਹੈ ਮੇਰੇ ਮਨ ਨੂੰ ਇਹ ਪਾ ਰਹੀ ਹੈ
ਸਰਬ ਕਲਾ ਸਮਰੱਥ ਗੁਰਪੂਰ
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਸਰਬ ਕਲਾ ਸਮਰੱਥ ਹੈ ਤੇ ਪੂਰੇ ਸੂਰੇ ਗੁਰੂ ਹੈ
ਕਰਮ ਕਰਤ ਮਾਨਵ ਸਮਰੂਰ
ਜਿਵੇਂ ਬਾਕੀ ਦੁਨੀਆਂ ਦੇ ਮਨੁੱਖ ਸੋਹਣੇ ਕਰਮ ਕਰਦੇ ਹੁੰਦੇ ਇਸ ਤਰ੍ਹਾਂ ਕਹਿੰਦੇ ਆਮ ਲੋਕਾਂ ਵਾਂਗੂ ਸੁੰਦਰ ਕਰਮ ਕਰ ਰਹੇ ਆਪ ਸਰਬ ਕਲਾ ਸਮਰੱਥ ਪਰਮੇਸ਼ਰ ਰੂਪ ਹੈ
ਕਬ ਹੋ ਨ ਹੂਜੈ ਹੈ ਇਨ ਪ੍ਰਤਕੂਲ
ਪਤੀ ਐਸੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਕਦੇ ਵੀ ਤੂੰ ਉਲਟੇ ਨੀ ਹੋਣਾ ਬੇਮੁਖ ਨੀ ਹੋਣਾ
ਹੱਥ ਜੋੜ ਰਹੀ ਹੈ ਅਨੁਕੂਲ
ਦੋਵੇਂ ਹੱਥ ਜੋੜ ਕੇ ਇਨ੍ਹਾਂ ਦੇ ਆਗੀ ਅਨੁਸਾਰੀ ਹੋ ਕੇ ਤੈਨੇ ਰਹਿਣਾ ਹੈ
ਨਹ ਸੰਗਰਾਮ ਬਿਖੈ ਡਰ ਕੋਈ
ਬਾਕੀ ਹੈ ਪਤੀ ਜੰਗ ਜੁੱਧ ਦੇ ਵਿਚ ਤੈਨੂੰ ਕੋਈ ਭੋਰਾ ਮਾਤਰੀ ਹੀ ਡਰ ਕਰਨ ਦੀ ਲੋੜ ਨਹੀਂ ਹੈ
ਲਸ਼ਕਰ ਤੁਰਕ ਜੇ ਦਸ ਗੁਣ ਹੋਈ
ਉਧਰ ਕਹਿੰਦੇ ਸ਼ਾਹਜਹਾਂ ਦਾ ਜਿਹੜਾ ਮੁਸਲਮਾਨਾਂ ਦਾ ਦਲ ਹੈ ਜੇ ਸਾਡੇ ਦਲ ਨਾਲ ਦਸ ਗੁਣਾ ਵੀ ਵੱਧ ਹੋਵੇਗਾ
ਨਾਲ ਬਪਰੇ ਇਹ ਕਹਾ ਅਗਾਰੀ
ਪਤੀ ਆ ਜਿਹੜੇ ਦੁਨੀਆਂ ਦੇ ਮਨੁੱਖ ਹੈ ਵਿਚਾਰੇ ਭਲਾ ਕੀ ਹੈ
ਸੁਰ ਪਤ ਲਰਹਿ ਜੇ ਲੇ ਸੁਰ ਝਾਰੀ।
ਕਹਿੰਦੇ ਇੰਦਰ ਦੇਵਤਾ ਜੇ ਸਾਰੇ 33 ਕਰੋੜ ਦੇਵਤੇ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਆ ਕੇ ਲੜੇ।
ਸ੍ਰੀ ਹਰਗੋਬਿੰਦ ਸਾਹਿਬ ਨ ਪਲਾਵੇ।
ਹਾਂ, ਗੁਰੂ ਹਰਗੋਬਿੰਦ ਸਾਹਿਬ ਤਾਂ ਐਸੇ ਹੈ, ਕਹਿੰਦੇ ਬਲੀ 33 ਕਰੋੜ ਦੇਵਤਿਆਂ ਸਮੇਤ ਇੰਦਰ ਨੂੰ ਭਜਾ ਦੇਣਗੇ।
ਸ਼ਤਰੂ ਹਤ ਹੈ ਜੀਤ ਕੋ ਪਾਵੇ।
ਸਾਰੇ ਬੈਰੀਆਂ ਨੂੰ ਮਾਰ ਕੇ ਫਤਿਹ ਜਿੱਤ ਪ੍ਰਾਪਤ ਕਰਨਗੇ, ਐਸੇ ਬਲੀ ਹਨ।
ਨਹੀਂ ਸ਼ਾਹ ਤੇ ਕੀ ਜਹ ਤਰਾਸ।
ਇਸ ਕਰਕੇ ਸ਼ਾਹ ਜਹਾਂ ਵੱਲੋਂ ਤੈਨੇ ਕੋਈ ਡਰ ਭੈ ਨਹੀਂ ਕਰਨਾ ਹੈ।
ਗੁਰ ਸਹਾਏ ਤੋ ਸਦਾ ਬਿਨਾਸ।
ਗੁਰੂ ਸਹਾਏ ਤੋ ਸਦਾ ਬਿਲਾਸ। ਜੇ ਗੁਰੂ ਮਹਾਰਾਜ ਸਾਡੇ ਸਹਾਈ ਹੈ ਤਾਂ ਸਦਾ ਹੀ ਸਾਨੂੰ ਬਿਲਾਸ ਕੀ ਆਨੰਦ ਖੁਸ਼ੀਆਂ ਹਨ।
ਸਨਮੁਖ ਹੱਥ ਹੋ ਸ਼ਤਰੂ ਰਣ ਬਿਖੈ।
ਪਤੀ ਸਾਹਮਣੇ ਹੋ ਕੇ ਨਾ ਜੰਗ ਵਿਚ, ਫੇਰ ਜੰਗ ਵਿਚ ਬੈਰੀਆਂ ਨੂੰ ਤੈਨੇ ਮਾਰਨਾ ਹੈ।
ਹੋਏ ਪ੍ਰਸੰਨ ਜਿਸ ਤੇ ਗੁਰ ਪਿਖੈ।
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਵੇਖ ਕੇ ਤੈਨੂੰ ਬਹੁਤ ਫਿਰ ਪ੍ਰਸੰਨ ਹੋਵਣ।
ਨਿਜ ਕੁਲ ਔਰ ਨਿਹਾਰ ਔਰ ਨਿਹਾਰ ਨ ਕਰੀਏ ਹੈ।
ਆਪਣੀ ਜਿਹੜੀ ਕੁਲ ਹੈ ਵੀ ਸਾਡੇ ਵੱਡ ਵਡੇਰੇ ਤਾਂ ਇਹਨਾਂ ਦੇ ਅਧੀਨ ਰਹੇ ਹੈ। ਅਕਬਰ ਨੂੰ ਇਹਨਾਂ ਨੇ, ਸਾਡੇ ਵੱਡ ਵਡੇਰੇ ਨੇ ਲੜਕੀ ਵਿਆਹ ਦਿੱਤੀ ਸੀ, ਕਹਿੰਦੇ ਆਪਣੀ ਉਹ ਜਿਹੜੇ ਉਹ ਕੁਛ ਕਰ ਗਏ, ਉਹ ਨੀ ਤੈਨੇ ਦੇਖਣਾ ਹੈ।
ਸੁਜਸ ਜਗਤ ਜਾਹਰ ਬਿਸਤਰੀਏ ਹੈ।
ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਵਿਚ ਰਹਿ ਕੇ ਸ਼ਾਹਜਹਾਂ ਨਾਲ ਮੱਥਾ ਲਾ ਕੇ ਇਹਨਾਂ ਤੇ ਆਪਣੇ ਵੱਡ ਵਡੇਰਿਆਂ ਨੇ ਜਿਹੜਾ ਕੋਈ ਦਾਗ ਲਗਾਇਆ ਹੈ ਉਹ ਲਾ ਦੇਣਾ ਹੈ ਤੇ ਸਤਿਗੁਰੂ ਨੂੰ ਪ੍ਰਸੰਨ ਕਰਨਾ ਹੈ।
ਨਿਜ ਤ੍ਰਿਏ ਤੇ ਸੁਨ ਜੋਧ ਉਚਾਰੀ।
ਇਸ ਤਰ੍ਹਾਂ ਕਹਿੰਦੇ ਸੰਸਾਰ ਵਿਚ ਜਗਤ ਵਿਚ ਜਸ ਫੈਲਾਈਏ, ਆਪਣੇ ਆਪਣੇ ਜਿਹੜੀ ਘਰਵਾਲੀ ਸੁਣ ਕੇ ਜੋਧ ਰਾਏ ਨੇ ਕਿਹਾ
ਮਮ ਔਰ ਉਪਜੀ ਸ਼ਰਦਾ ਭਾਰੀ।
ਕਹਿਣ ਲੱਗਿਆ ਹੈ ਪਤਨੀ, ਮੇਰੇ ਹਿਰਦੇ ਤਾਂ ਹਿਰਦੇ ਅੰਦਰ ਤਾਂ ਗੁਰੂ ਹਰਗੋਬਿੰਦ ਸਾਹਿਬ ਲਈ ਭਾਰੀ ਸ਼ਰਧਾ ਪੈਦਾ ਹੋ ਗਈ ਹੈ।
ਗੁਰ ਕੋ ਸੰਗਨ ਤਜੋ ਕਦਾਈ।
ਮੈਂ ਤਾਂ ਸੰਗ ਸੱਚ ਕਹਿਣਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਸਾਰੀ ਜ਼ਿੰਦਗੀ ਮੈਂ ਸਾਥ ਨਹੀਂ ਛੱਡਾਂਗਾ।
ਇਨ ਪਦ ਤਰ ਦਿਓ ਪ੍ਰਾਨ ਗਵਾਏ।
ਇਹਨਾਂ ਦੇ ਚਰਨਾਂ ਦੇ ਹੇਠਾਂ ਤਾਂ ਮੈਂ ਆਪਣੇ ਪ੍ਰਾਣ ਵੀ ਗਵਾ ਦਿਆਂਗਾ, ਜਾਨ ਵੀ ਦੇ ਦੇਵਾਂ।
ਦੋਨਾਂ ਲੋਕ ਭਲਾ ਜੋ ਕਰਹੀ।
ਜਿਹੜੇ ਵੀ ਗੁਰੂ ਹਰਗੋਬਿੰਦ ਸਾਹਿਬ ਹੈ ਇਹ ਤਾਂ ਦੋਨਾਂ ਲੋਕਾਂ ਵਿਚ ਹੀ ਮਨੁੱਖ ਦਾ ਭਲਾ ਕਰਦੇ।
ਮੂਰਖ ਇਨਕੀ ਸ਼ਰਨ ਪਰਹਿਰਹੀ।
ਜਿਹੜਾ ਮੂਰਖ ਉਹੀ ਐਸੇ ਸਤਿਗੁਰਾਂ ਦੀ ਸ਼ਰਨ ਛੱਡੇਗਾ, ਇਹਨਾਂ ਤੋਂ ਬੇਮੁਖ ਹੋਵੇਗਾ।
ਜਿਉ ਜਿਉ ਰਣ ਮਹਿ ਆਇਸ ਦੇ ਹੈ।
ਹੇ ਪਤਨੀ, ਜਿਵੇਂ ਜਿਵੇਂ ਵੀ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਜੰਗ ਵਿਚ ਆਗਿਆ ਦੇਣਗੇ।
ਜਹਾ ਪਠ ਹੈ ਜਿਹ ਸੰਗ ਲੜੈ ਹੈ।
ਜਿੱਥੇ ਮੈਨੂੰ ਭੇਜਣਗੇ ਉੱਥੇ ਜਾਵਾਂਗਾ, ਜਿਹਦੇ ਨਾਲ ਲੜਾਉਣਗੇ ਉਹਦੇ ਨਾਲ ਹੇ ਪਤਨੀ ਮੈਂ ਲੜਾਂਗਾ।
ਇਹ ਕਾਲੋਂ ਕੰਮ ਸਾਨ ਕਨੇਰਾ।
ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਨਾਲ ਉੱਥੇ ਜਾ ਕੇ ਕਮਸਾਨ ਮੈਂ ਪਾ ਦੇਵਾਂਗਾ।
ਸੁਣਿਆ ਹੈ ਇਹਾ ਜਥਾ ਬਲ ਮੇਰਾ।
ਇਸ ਤਰ੍ਹਾਂ ਮੈਂ ਜੰਗ ਯੁੱਧ ਵਿਚ ਫਿਰ ਦਿਖਾਵਾਂਗਾ ਨਾ ਹੱਥ ਬਲ, ਫਿਰ ਇੱਥੇ ਬੈਠਿਆ ਕਰਵੇ ਤੂੰ ਸੁਣਨਾ ਕਰੇ।
ਇਮ ਦੰਪਤ ਕਹਿ ਆਪਸ ਮਾਹੀ।
ਦੋਵੇਂ ਜੀ ਪਤੀ ਸਿਤੀ ਆਪੋ ਵਿਚ ਹੀ ਕਹਿ ਸੁਣ ਕੇ
ਸ਼ਸਤਰ ਬਸਤਰ ਪਹਿਰੇ ਤਨ ਤਾਹੀ।
ਜਿਹੜਾ ਜੋਧ ਰਾਏ ਨੇ ਸਰੀਰ ਤੇ ਬਸਤਰ ਤੇ ਫਿਰ ਸ਼ਸਤਰ ਪਹਿਨ ਲਏ ਨੇ।
ਚੜ ਤੋ ਰੰਗ ਪਰ ਤਬ ਚੱਲ ਆਇਓ।
ਫਿਰ ਘੋੜੇ ਉੱਪਰ ਸਵਾਰ ਹੋ ਕੇ ਚੱਲ ਕੇ ਆ ਗਿਆ।
ਗੁਰ ਪਗ ਪੰਕਜ ਸੀਸ ਨਿਵਾਇਓ।
ਆਉਂਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਸੀਸ ਨਵਾਇਆ।
ਭਰਾਤ ਸਲੇਮ ਸ਼ਾਹ ਕੋ ਆਨਾ।
ਆਪਣਾ ਜਿਹੜਾ ਵੱਡਾ ਭਰਾ ਸਲੇਮ ਸ਼ਾਹ ਸੀ ਉਸ ਨੂੰ ਵੀ ਇਹਨੇ ਨਾਲ ਹੀ ਲੈ ਆਂਦਾ ਹੈ।
ਦੋਨਾਂ ਜੋਧਾ ਬਲੀ ਮਹਾਨਾ।
ਦੋਵੇਂ ਕਹਿੰਦੇ ਬੜੇ ਜੰਗੀ ਜੋਧੇ ਸੰਤਕੜੇ।
ਸਾਦਰ ਸਤਿਗੁਰ ਪਾਸ ਬਿਠਾਏ।
ਸਤਿਗੁਰੂ ਨੇ ਬੜੇ ਸਤਿਕਾਰ ਦੇ ਨਾਲ ਦੋਹਾਂ ਨੂੰ ਆਪਣੇ ਕੋਲ ਬਿਠਾ ਲਿਆ ਹੈ।
1000 ਸੈਨ ਸੰਗ ਲਿਆਏ।
ਕਿਉਂਕਿ ਜੋਧ ਰਾਏ ਸਲੇਮ ਸ਼ਾਹ ਜੀ 1000 ਜਿਹੜੀ ਫੌਜਾਂ ਨਾਲ ਆਪਣੇ ਤਿਆਰ ਪ੍ਰਤਿਆਰ ਕਰਕੇ ਲਿਆਏ
ਜੋਧ ਰਾਏ ਕਹਿ ਸੁਨ ਗੁਰ ਪੂਰੇ
ਹੋਏ ਸਵੇਰੇ ਜੋਧ ਰਾਏ ਮੱਥਾ ਟੇਕ ਕਹਿਣ ਲਗਣ ਲੱਗਿਆ ਹੇ ਪੂਰਨ ਸਤਿਗੁਰੂ ਮਹਾਰਾਜ ਸੁਣੀਏ
ਅਬ ਅਰੂ ਡਬੋ ਬਨਹਿ ਜਰੂਰ
ਹੁਣ ਤਾਂ ਮਹਾਰਾ ਬੈਰੀਆਂ ਦੇ ਨਾਸ ਕਰਨ ਲਈ ਇੱਥੋਂ ਚੜਨਾ ਜਰੂਰੀ ਬਣਦਾ ਹੈ
ਸ੍ਰੀ ਹਰਗੋਬਿੰਦ ਗੇਰਾ ਉਚਾਰੀ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਖ ਤੋਂ ਬਚਨ ਬਾਣੀ ਕਹੇ
ਹਮ ਬੈਠੇ ਬਨ ਕਰ ਅਬ ਤਿਆਰੀ
ਇਹ ਵੀ ਜੋਧ ਰਾਏ ਅਸੀਂ ਤਾਂ ਤੇਰੇ ਆਉਣ ਤੋਂ ਪਹਿਲਾਂ ਹੀ ਤਿਆਰ ਪ੍ਰਤਿਆਰ ਹੋਏ ਬਣੇ ਬੈਠਿਆਂ ਵੀ ਆਏਗਾ ਇੱਥੋਂ ਚੜ ਕੇ ਚੱਲਾਂਗੇ
ਪਹਿਲੇ ਪਹਿਰ ਦਿਵਸ ਕੇ ਡੇਰਾ
ਹਾਂ ਕਹਿੰਦੇ ਦਿਨ ਦੇ ਪਹਿਲੇ ਪਹਿਰ ਹੀ ਜਿਹੜਾ ਡੇਰਾ ਹੈ ਟਿਕਾਣਾ ਹੈ
ਗਮ ਨਹਿ ਕਰਹਿ ਤਾਲ ਜਲ ਘੇਰਾ
ਪਹਿਲੇ ਪੈਰ ਹੀ ਆਪਾਂ ਇੱਥੋਂ ਚੱਲੀਏ ਤੇ ਜਾ ਕੇ ਜਿੱਥੇ ਪਾਣੀ ਦਾ ਤਲਾਬ ਦੇ ਇਰਦ ਗਿਰਦ ਘੇਰਾ ਕੱਤ ਲਈਏ ਘੇਰਾ ਪਾ ਲਈਏ
ਨਾਮ ਜਾਨ ਭਾਈ ਹੈ ਮੇਲਾ
ਹਾਂ ਜਿਸ ਘੋੜੇ ਦਾ ਪਹਿਲਾਂ ਨਾਮ ਉਹ ਦਿਲਬਾਗ ਸੀ ਤੇ ਫਿਰ ਸਤਿਗੁਰੂ ਨੇ ਜਾਨ ਭਾਈ ਉਹ ਘੋੜੇ ਦਾ ਨਾਮ ਮੇਲਾ ਕੀ ਰੱਖਿਆ ਸੀ
ਧਰ ਉਪਰ ਕੋ ਨਾਮ ਧਰ ਦੂਸਰ ਕੋ ਨਾਮ ਸੁਹੇਲਾ
ਦੂਸਰੇ ਦਾ ਨਾਮ ਸੀ ਗੁਲਬਾਗ ਉਹਦਾ ਨਾਮ ਸਤਿਗੁਰੂ ਨੇ ਸੁਹੇਲਾ ਰੱਖ ਦਿੱਤਾ
ਜਬਰ ਜਵਾਹਰ ਜੀਨ ਜਰਾਊ
ਇਹਨਾਂ ਦੋਹਾਂ ਦੇ ਉੱਪਰ ਕਹਿੰਦੇ ਡਾਢੇ ਜਿਨ੍ਹਾਂ ਵਿਚ ਜਵਾਹਰ ਆਦਿਕ ਜਰਦ ਕੀਤੇ ਹੋਏ ਸੀ ਜਿਹੜੀ ਜਰਾਊਆਂ ਸਹਿਤ ਕਾਠੀ ਹੈ
ਦੋਨਾਂ ਪਰ ਸੋਭਤ ਦੁੱਤ ਦਾਊ
ਕਹਿੰਦੇ ਦੋਨਾਂ ਉੱਪਰ ਜਿਹੜੀ ਇਹ ਕਾਠੀਆਂ ਪਾਈਆਂ ਸੋਭਾ ਦੇ ਰਹੀਆਂ
ਕਹਿਓ ਜਾਨ ਭਾਈ ਮੰਗਵਾਇਓ
ਫੇਰ ਉਸ ਵੇਲੇ ਜਿਹੜਾ ਨਾਮ ਜਾਨ ਭਾਈ ਰੱਖਿਆ ਸੀ ਉਹ ਕਹਿ ਕੇ ਅਸਵਾਰੀ ਲਈ ਸਤਿਗੁਰੂ ਨੇ ਘੋੜਾ ਮੰਗਵਾਇਆ
ਸਰਮਤ ਸੁਹੇਲਾ ਲੱਖ ਨਾ ਅਨਾਇਓ
ਕਿਉਂਕਿ ਜਿਹੜਾ ਸੁਹੇਲਾ ਨਾਮ ਦਾ ਘੋੜਾ ਸੀ ਉਹ ਬਾਅਦ ਵਿਚ ਆਇਆ ਸੀ ਉਹ ਥੱਕਿਆ ਹੋਇਆ ਸੀ ਜਾਣ ਕਰਕੇ ਨਹੀਂ ਮੰਗਾਇਆ ਹੈ
ਕੋਤਲ ਚੱਲ ਹੈ ਸੰਗ ਡੁਰ ਆਇਓ
ਇਸ ਕਰਕੇ ਉਹ ਨਾਲ ਹੀ ਕਹਿੰਦੇ ਕੋਤਰ ਕੀ ਖਾਲੀ ਚੱਲ ਰਿਹਾ ਸੀ ਸਤਿਗੁਰੂ ਜੀ ਦੇ ਉਹ ਲਗਾਮਾ ਤੋਂ ਡਰਿਆ ਕੀ ਫੜਿਆ ਹੋਇਆ
ਸੁਨ ਗੁਰ ਹੁਕਮ ਤੁਰਤ ਲੈ ਆਇਓ
ਕਿਉਂ ਗੁਰੂ ਕਾ ਹੁਕਮ ਸੁਣ ਕੇ ਜਿਹੜਾ ਜਾਨ ਭਾਈ ਸਵਾਰੀ ਲਈ ਆਇਆ ਲੈ ਆਇਆ ਹੈ ਤੇ ਬਾਕੀ ਜਿਹੜਾ ਦੂਜਾ ਸਹੇਲਾ ਉਹ ਖਾਲੀ ਹੀ ਲੈ ਆਇਆ ਕਾਠੀ ਪਾ ਕੇ
ਜੋਧ ਰਾਏ ਕੋ ਕਰ ਗੁਰ ਗਹਿਓ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਧ ਰਾਏ ਦਾ ਜਿਹੜਾ ਹੱਥ ਹੈ ਪਕੜਿਆ ਹੈ
ਅੱਗੇ ਹੋਏ ਤੁਰੰਗਮ ਲਹਿਓ
ਫਿਰ ਕੁਝ ਅੱਗੇ ਹੋ ਕੇ ਸਵਾਰੀ ਵਾਲਾ ਘੋੜਾ ਆਇਆ ਵੇਖਿਆ ਹੈ ਜਾਣਿਆ ਹੈ
ਕਰਹਿ ਸਰਾਹਿਨ ਤਬ ਆਰੋਹੇ
ਉਸ ਜੋ ਘੋੜੇ ਦੀ ਸਲੋਤਾ ਕਰਦੇ ਕਰਦੇ ਸਤਿਗੁਰੂ ਤਦੋਂ ਅਸਵਾਰ ਹੋ ਗਏ
ਮਨੋ ਬਿਸ਼ਨ ਖਗ ਪਤ ਪਰ ਸੋਹੇ
ਮਨੋ ਕਹਿੰਦੇ ਵਿਸ਼ਨੂੰ ਭਗਵਾਨ ਗਰੜ ਉੱਪਰ ਚੜੇ ਸੋਭ ਨੀਕ ਹੋ ਰਹੇ
ਕਹਿਓ ਰਾਏ ਤਬ ਨਿਜ ਹੈ ਚਹਿ ਚੜਿਓ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਤੂੰ ਵੀ ਅਸਵਾਰ ਹੋ ਜਾ ਤੁਜੋ ਰਾਏ ਜੋਧ ਵੀ ਆਪਣੇ ਘੋੜੇ ਉੱਪਰ ਚੜ ਗਿਆ ਹੈ
ਔਰ ਉਤਸ਼ਾਹ ਸਬਨ ਕੇ ਵਢਿਓ
ਹਾਂ ਦੋਹਾਂ ਨੂੰ ਚੜਿਆ ਦੇ ਕੇ ਜਿੰਨੇ ਸਾਰੇ ਸੂਰਬੀਰ ਹੈ ਸਭ ਦੇ ਹਿਰਦਿਆਂ ਵਿਚ ਚਾ ਉਤਸ਼ਾਹ ਵਧ ਗਿਆ
ਕਰੀ ਚੋਬ ਧੌਂਸਾ ਤੂੰ ਘਾਰਾ
ਕਹਿੰਦੇ ਜਿਹੜੀ ਨਗਾਰੇ ਉੱਪਰ ਚੋ ਵੱਜੀ ਹੈ ਨਗਾਰਾ ਕਹਿੰਦੇ ਤੰਘਾਰਿਆ ਨਗਾਰਾ ਵੱਜਿਆ ਖੜਕਿਆ ਹੈ
ਸੁਣ ਤੋ ਰੂਡਿਓ ਤਬ ਦਲ ਸਾਰਾ
ਹਾਂ ਜਿੰਨਾ ਗੁਰੂ ਕਾ ਦਲ ਹੈ ਜੋਧ ਰਾਏ ਦਾ ਦਲ ਹੈ ਸੁਣਦਿਆਂ ਸਾਰ ਨਗਾਰੇ ਦੀ ਚੋਟ ਨੂੰ ਵੀ ਸਵਾਰ ਹੋ ਗਿਆ ਹੈ
ਤੀਨ ਹਜ਼ਾਰ ਚੰਗ ਗੁਰ ਕੇਰੀ
ਜਿਹੜੀ ਤਿੰਨ ਕ ਹਜ਼ਾਰ ਗਿਣਤੀ ਵਿਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿੱਖ ਸੂਰਵੀਰਾਂ ਦੀ ਫੌਜ ਹੈ
ਕਾਂਗੜ ਪਤ ਹਜ਼ਾਰ ਤਿਸ ਬੇਰੀ
ਉਸ ਵੇਲੇ ਜਿਹੜਾ ਕਾਂਗੜ ਦਾ ਮਾਲਕ ਜੋਧ ਰਾਏ ਉਹਦੀ ਹਜ਼ਾਰ ਕ ਫੌਜ ਹੈ
ਚਤਰ ਸਹੰਸਰ ਸੰਗ ਚੜ ਚਾਲੀ,
4000 ਗਿਣਤੀ ਜਿਹੜੀ ਫੌਜ ਆ ਉਹ ਨਾਲ ਚੜ ਕੇ ਚੱਲ ਪਈ ਹੈ।
ਦਰਬੇ ਹਿਤ ਚਿਤ ਚੌਂਪ ਵਿਸਾਲੀ,
ਹਾਂ ਜਿੰਨੀ ਫੌਜ ਹੈ ਦੁਸ਼ਟਾਂ ਨਾਲ ਲੜਨ ਵਾਸਤੇ ਉਹਨਾਂ ਦੇ ਚਿੱਤ ਵਿੱਚ ਬੜਾ ਕਹਿੰਦੇ ਚਾਦਸ਼ਾਹ ਖੁਸ਼ੀ ਹੈ।
ਮਾਰਗ ਗਮਨੇ ਗੁਰੂ ਅਗਾਰੀ,
ਗੁਰੂ ਹਰਗੋਬਿੰਦ ਸਾਹਿਬ ਜੀ ਹਾਂ ਘੋੜੋਪੁਰ ਅਸਵਾਰ ਹੋ ਕੇ ਰਸਤੇ ਵਿੱਚ ਅੱਗੇ ਨੂੰ ਚੱਲੇ ਨੇ।
ਜੋਧ ਬਰਾਬਰ ਕਰਿਓ ਹਕਾਰੀ,
ਆਵਾਜ਼ ਮਾਰ ਕੇ ਸਦਕੇ ਜੋਧ ਰਾਏ ਨੂੰ ਆਪਣੇ ਬਰਾਬਰ ਕਰ ਲਿਆ, ਨਾਲ ਹੀ ਕਰ ਲਿਆ।
ਚੱਲੇ ਸਰਾਹਤ ਚਪਲ ਤੁਰੰਗ,
ਜਿਹੜਾ ਚੰਚਲ ਘੋੜਾ ਜਿਹਦੇ ਤੇ ਸਵਾਰੀ ਕੀਤੀ ਹੈ ਇਹਦੇ ਤੇ ਸਲੋਤਾ ਕਰਦੇ ਹੋਏ ਚੱਲ ਪਏ ਨੇ।
ਹਰ ਲਿਆਵਨ ਕੋ ਕਹਿਤ ਪ੍ਰਸੰਗ,
ਨਾਲ ਹੀ ਜੋਧ ਰਾਏ ਨੂੰ ਘੋੜੇ ਲਿਆਉਣ ਦਾ ਜਿਹੜਾ ਪ੍ਰਸੰਗ ਹੈ ਸਤਿਗੁਰੂ ਕਹਿ ਰਹੇ।
ਬਿਖਮ ਸਥਾਨ ਸ਼ਾਹ ਕੇ ਤੀਰ,
ਜੋਧ ਰਾਏ ਬੜੇ ਕਠਿਨ ਸਥਾਨ ਤੇ ਸ਼ਾਹਜਹਾਂ ਦੇ ਬਿਲਕੁਲ ਕੋਲ ਹੀ
ਰਹਿ ਸੁਭਾਇਕ ਬਹੁ ਭੱਟ ਪੀਰ,
ਬੜੇ ਕਹਿੰਦੇ ਸੁਤੇ ਸਵਾ ਸੂਰਬੀਰ ਰਹਿੰਦੇ ਸਨ ਤੇ ਘੋੜਿਆਂ ਦੀ ਰਾਖੀ ਕਰਦੇ ਸੀ।
ਬਲ ਬੁੱਧ ਤੇ ਵੱਡ ਕਰੀ ਦਲੇਰੀ,
ਵੀ ਵਿਧੀ ਚੰਦ ਨੇ ਬੜੇ ਬੁੱਧੀ ਦੇ ਬਲ ਨਾਲ ਤੇ ਬੜੀ ਕਹਿੰਦੇ ਦਲੇਰੀ ਕੀਤੀ ਹੈ।
ਬਣਿਓ ਕਸੇਰਾ ਸੇਵਕ ਨੇਰੀ,
ਪਹਿਲਾਂ ਕਹਿੰਦੇ ਇਸ ਤਰ੍ਹਾਂ ਕਹਿੰਦੇ ਸੇਵਾ ਕਰਨ ਵਾਸਤੇ ਕਸੇਰਾ ਬਣ ਗਿਆ, ਕਸਿਆਰਾ ਬਣ ਗਿਆ।
ਹੈ ਗੁਣ ਵੱਡੇ ਸ਼ਾਹ ਕੋ ਪਿਆਰੇ,
ਹਾਂ ਕਹਿੰਦੇ ਸ਼ਾਹਜਹਾਂ ਨੂੰ ਬਹੁਤੇ ਗੁਣ ਸਨ ਵੱਡੇ ਤੇ ਪਾਤਸ਼ਾਹ ਨੂੰ ਇਹ ਗੁਣਾਂ ਵਾਲੇ ਘੋੜੇ ਬੜੇ ਪਿਆਰੇ ਸਨ।
ਪ੍ਰਥਮ ਕਰੇ ਸੇਵਕ ਮਤ ਵਾਰੇ,
ਦੇਖ ਲੋ ਵੀ ਜੋਧ ਰਾਏ ਵਿਧੀ ਚੰਦ ਨੇ ਪਹਿਲਾਂ ਜਿਹੜੇ ਉਹ ਘੋੜਿਆਂ ਦੀ ਸੇਵਾ ਕਰਨ ਵਾਲੇ ਸੀ ਉਹ ਸਾਰੇ ਕਹਿੰਦੇ ਨਸ਼ਾ ਪਿਆ ਕੇ ਮਸਤਕ ਮਲੇ ਕਰ ਦਿੱਤੇ।
ਆਨੇ ਉਹ ਘੋੜਾ ਪ੍ਰਥਮ ਕੁਦਾਏ,
ਪਹਿਲਾਂ ਜਿਹੜਾ ਘੋੜਾ ਸੀ ਉਹ ਕਹਿੰਦੇ ਰਾਵੀ ਨਦੀ ਤੋਂ ਛਾਲ ਮਰਵਾ ਕੇ ਕੁਦਾ ਕੇ ਲੈ ਆਂਦਾ।
ਸਭ ਕੇ ਬਦਨ ਕਲੰਕ ਲਗਾਏ,
ਜਿੰਨੇ ਪਾਤਸ਼ਾਹ ਦੇ ਸਮੇਤ ਉਥੋਂ ਦੇ ਨੌਕਰ ਚਾਕਰ ਸੀ ਸਾਰਿਆਂ ਦੇ ਮੂੰਹ ਤੇ ਕਾਲਸ ਲਾ ਤੀ, ਕਲੰਕ ਲਾ ਦਿੱਤਾ ਏ ਵਿਧੀ ਚੰਦ ਨੇ।
ਜੋਧ ਰਾਏ ਤੁਮ ਕਰੋ ਵਿਚਾਰਾ,
ਫਿਰ ਮਹਾਰਾਜ ਕਹਿੰਦੇ ਜੋਧ ਰਾਏ ਵੀ ਤੂੰ ਵਿਚਾਰ ਕਰ,
ਜਿਉ ਤਿਉ ਪੂਰਬ ਤੁਰੰਗ ਨਿਕਾਰਾ,
ਹਾਂ ਜਿਉ ਕਿਉ ਪੂਰਬ ਜਿਵੇਂ ਕਿਵੇਂ ਕਹਿੰਦੇ ਪਹਿਲਾ ਜਿਹੜਾ ਘੋੜਾ ਚਲੋ ਇਹ ਤਾਂ ਵਿਧੀ ਚੰਦ ਲੈ ਆਇਆ ਕੱਢ ਲਿਆ ਆ,
ਗਯੋ ਬਾਹਰ ਇਹੋ ਲਿਆਏ ਸੁਹੇਲਾ,
ਫਿਰ ਕਹਿੰਦੇ ਦੂਜੀ ਵਾਰੀ ਗਿਆ ਤੇ ਆ ਸੁਹੇਲਾ ਨਾਮ ਦਾ ਘੋੜਾ ਲੈ ਆਇਆ।
ਪਹੁੰਚਣ ਪੀਟ ਗਹੋਤੋ ਦੁਹੇਲਾ,
ਇਹ ਦੂਜੇ ਘੋੜੇ ਦੇ ਕੋਲ ਤਾਂ ਪੁੱਜਣਾ ਹੀ ਬੜਾ ਔਖਾ ਸੀ ਤੇ ਇਹ ਤਾਂ ਲੈ ਕੇ ਆ ਗਿਆ ਮੌਜ ਨਾਲ।
ਬੇਸ ਬਣਾਇਓ ਬੇਸ ਬਣਾਇਓ ਹਿੰਦੁਸਤਾਨ,
ਦੇਖ ਲਾ ਵੀ ਜੋਧ ਰਾਏ ਵਿਧੀ ਚੰਦ ਨੇ ਦੂਜਾ ਘੋੜ ਲਿਆਉਣ ਵਾਸਤੇ ਆਪਣੇ ਸਰੀਰ ਤੇ ਹਿੰਦੁਸਤਾਨੀ ਰਮਲੀਆਂ ਵਾਲਾ ਭੇਸ ਬਣਾ ਲਿਆ।
ਨਹਿ ਪਰਖਣ ਤੇ ਇਹੋ ਵਿਧ ਠਾਨੀ,
ਵੀ ਮੇਰੀ ਕੋਈ ਪਰਖ ਨਾ ਕਰ ਲੈ ਵੀ ਉਹੀ ਇਹ ਘੋੜੇ ਲਿਜਾਣ ਵਾਲਾ ਇਹੋ ਜਿਹੀ ਵਿਧੀ ਇਹਨੇ ਕਰ ਲਈ, ਹਿੰਦੁਸਤਾਨੀ ਬਣ ਗਿਆ ਰਮਲੀਆ।
ਖੋਜੀ ਬਨ ਕੀਨੋ ਸੰਵਾਦ,
ਦੇਖ ਲੋ ਵੀ ਵਿਧੀ ਚੰਦ ਨੇ ਖੋਜੀ ਬਣ ਕੇ ਸ਼ਾਹਜਹਾਂ ਨਾਲ ਗੱਲਬਾਤ ਕੀਤੀ।
ਸਭ ਕੇ ਸੰਗ ਸ਼ਾਹ ਤੇ ਆਦ,
ਕਹਿੰਦੇ ਸਾਰਿਆਂ ਦੇ ਨਾਲ ਦਰੋਗੇ ਨਾਲ ਵੀ ਸ਼ਾਹਜਹਾਂ ਦੇ ਨਾਲ ਵੀ।
ਕਹਿਓ ਰਜਤਪਣ ਲੱਖ ਦੈਨ,
ਉਧਰ ਦੇਖ ਲੋ ਸ਼ਾਹਜਹਾਂ ਨੇ ਵੀ ਜੇ ਘੋੜੇ ਦੀ ਤੂੰ ਪੈੜ ਕੱਢਦੇ ਲੱਖਾਂ ਰੁਪਇਆ ਤੈਨੂੰ ਦਿੱਤਾ ਜਾਏਗਾ।
ਹਮਰੇ ਚਿਤ ਮਹਿ ਚਾਹੇ ਨ ਲੈਨ,
ਹਾਂਜੀ
ਹਮਰੇ ਹਿਤ ਕਰ ਚਾਹੇ ਨ ਲੈਨ,
ਸਾਡੇ ਨਾਲ ਪ੍ਰੇਮ ਕਰਕੇ ਵੇਖ ਲੋ ਇਹਨੇ ਜਿਹੜੇ 5.25 ਲੱਖ ਰੁਪਈਏ ਸੀ ਨਾ ਉਹ ਘੋੜੇ ਦੀ ਪੈਜ ਕੱਢਣ ਖੋਜ ਕੱਢਣ ਦੇ ਇਹਨੇ ਲਏ ਨਹੀਂ।
ਪੂਰ ਪਦਾਰਥ ਸਗਰੇ ਜਾਣੇ,
ਇਹ ਵਿਧੀ ਚੰਨ ਸੰਸਾਰ ਦੇ ਜਿੰਨੇ ਪਦਾਰਥ ਐਵੇਂ ਝੂਠੇ ਮੂਠੇ ਜਾਣੇ।
ਸਿੱਖੀ ਰੱਖੀ ਸੱਚ ਕੋ ਮਾਨੇ,
ਹਾਂ ਇਸ ਤਰ੍ਹਾਂ ਕਹਿੰਦੇ ਸੱਚ ਨੂੰ ਮੰਨਦਿਆਂ ਹੋਇਆ ਸੱਚ ਤੇ ਗੁਰਸਿੱਖੀ ਪੂਰੀ ਕਾਇਮ ਰੱਖੀ ਇਸ ਨੇ।
ਤਹ ਦੇਖੋ ਬੁੱਧ ਬਲ ਇਸ ਕੇਰਾ,
ਕਹਿੰਦੇ ਵੀ ਉੱਥੇ ਜਾ ਕੇ ਵਿਧੀ ਚੰਦ ਦੀ ਬੁੱਧੀ ਦਾ ਬਲ ਦੇਖੋ ਬਈ।
ਤਿੰਨ ਤੇ ਜੀਨ ਪਵਾਇਓ ਫੇਰਾ।
ਐਸਾ ਮਨੁੱਖ ਵੀ ਸ਼ਾਹ ਜਹਾਂ ਤੋਂ ਕਹਿ ਕੇ ਤੇ ਘੋੜੇ ਤੇ ਕਾਠੀ ਪੁਆ ਲੈ, ਕਹਿੰਦੇ ਵੇਖ ਲੋ ਗੱਲਾਂ ਬਾਤਾਂ ਕਰਕੇ ਉਹਨਾਂ ਤੋਂ ਘੋੜੇ ਤੇ ਕਾਠੀ ਇਹਨੇ ਪੁਆ ਲਈ।
ਕੁਲਫ ਲਗਾਏ ਕੈਦ ਸਭ ਕਰੇ।
ਫੇਰ ਵੇਖੋ ਕਮਾਲ ਦੀ ਗੱਲ ਹੈ, ਕਹਿੰਦੇ ਜਿੰਦਰੇ ਲਾ ਲਾ ਕੇ ਸਾਰੇ ਜਾਣੀ ਕੈਦ ਕਰਤੇ, ਨੂੜ ਕੇ ਸਿੱਟਦੇ ਨੇ।
ਹੈ ਲਿਆਵਹ ਲਿਆਇਓ ਮੂਰਖ ਸਭ ਛਰੇ।
ਵੇਖ ਲੋ ਸਾਰੇ ਮੂਰਖਾਂ ਨੂੰ ਛੜਦਾ ਹੋਇਆ ਮੌਜ ਨਾਲ ਘੋੜਾ ਦੂਸਰਾ ਇਹ ਵਿਧੀ ਚੰਦ ਲੈ ਆਇਆ।
ਇਸ ਵਿਦ ਕੀ ਬੁੱਧ ਵਿਧੀਏ
ਮਾਹੀ ਜੋਧ ਰਾਏ। ਇਸ ਤਰ੍ਹਾਂ ਦੀ ਜਿਹੜੀ ਅਕਲ ਬੁੱਧੀ ਇੱਕੋ ਇੱਕ ਵਿਧੀ ਚੰਦ ਦੇ ਵਿੱਚ ਹੀ ਹੈ।
ਅਪਰ ਕਿਸੀ ਮੈਂ ਕੇ ਲਖੀਅਤ ਨਾ।
ਹੋਰ ਤਾਂ ਸਾਨੂੰ ਕਿਸੇ ਸਰੀਰ ਦੇ ਵਿੱਚ ਇਹੋ ਜਿਹੀ ਅਕਲ ਬੁੱਧ ਨਹੀਂ ਜਾਣੀ ਦੇਖੀ ਜਾ।
ਸੁਨ ਤੋ ਜੋਧ ਕਹਿ ਕਿਰਪਾ ਤੁਮਾਰੀ।
ਜੋਧ ਰਾਏ ਸੁਣ ਕੇ ਕਹਿਣ ਲੱਗਿਆ ਮਹਾਰਾ ਵਿਧੀ ਚੰਦ ਉਪਰ ਤੁਹਾਡੀ ਕਿਰਪਾ ਹੈ।
ਸਮਤਵੰਤ ਮਹਿ ਉੱਤਮ ਭਾਰੀ।
ਜਿੰਨੇ ਕਹਿੰਦੇ ਦੁਨੀਆਂ ਵਿਚ ਸ੍ਰੇਸ਼ਟ ਮਤ ਵਾਲੇ ਉਹਨਾਂ ਵਿਚੋਂ ਇਹ ਭਾਰੀ ਮਤ ਵਾਲਾ ਭਾਰੀ ਸਿਆਣਾ, ਕਿਉਂਕਿ ਤੁਹਾਡੀ ਕਿਰਪਾ ਇਹਦੇ ਤੇ।
ਭਯੋ ਨਹਿ ਹੈ ਕਬ ਅਸ ਦੰਬਾ।
ਹਾਂ ਜਿਸ ਤਰ੍ਹਾਂ ਦਾ ਇਹ ਛੜ ਫਿਰੇ ਵਿਧੀ ਚੰਦ ਨੇ ਕਹਿੰਦੇ ਕੀਤਾ ਨਾ ਉਹਨਾਂ ਨੂੰ ਇਹੋ ਜਾ ਤਾਂ ਕਿਸੇ ਨਾਲ ਕਿਤੇ ਹੋਇਆ ਜੀ ਨਾ ਕਰਿਆ।
ਦੇਖਤ ਸੁਣ ਤੇ ਹੋਤ ਅਚੰਬਾ।
ਇਹ ਤਾਂ ਦੇਖ ਕੇ ਤੇ ਇਹਦੀ ਗੱਲ ਛਲਪ ਹੁੰਦੀ ਸੁਣ ਕੇ ਚੰਬਾ ਹੁੰਦਾ, ਹੈਰਾਨ ਪੁਣਾ ਹੁੰਦਾ ਵੀ ਕਿਵੇਂ ਕਰਿਆ ਆ ਉਹਨਾਂ ਨਾਲ।
ਇਤਿਆਦਿਕ ਗਮਨਤ ਕਰ ਬਾਤੀ।
ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਕਰਾਂਦੇ ਹੋਏ ਚਲੇ ਜਾ ਰਹੇ।
ਨਿਸਬਤੀਤ ਪ੍ਰਗਟੀ ਪੁਨ ਪ੍ਰਾਤੀ।
ਰਾਤ ਹੋਏ ਆਈ ਫੇਰ ਕਹਿੰਦੇ ਬਤੀਤ ਹੋਈ ਤੇ ਸਵੇਰ ਹੋਏ ਆਈ ਹੈ।
ਤੇਜ ਜਾਨ ਭਾਈ ਕਰ ਛੇਰਾ।
ਉਸ ਵੇਲੇ ਜਿਹੜਾ ਜਾਨ ਭਾਈ ਘੋੜਾ ਛੇੜ ਕੇ ਥੋੜਾ ਜਾ ਤੇਜ ਕੀਤਾ ਉਸਨੂੰ।
ਗਿਨ ਗਿਨ ਚਰਨ ਧਰਹਿ ਤਿਸ ਬੇਰਾ।
ਫੇਰ ਕੀ ਹੈ ਕਹਿੰਦੇ ਐਨ ਗਿਣ ਗਿਣ ਕੇ ਜਿਹੜੇ ਪੈਰਾ ਧਰਤੀ ਤੇ ਰੱਖਦਾ ਹੈ।
ਲਗ ਛਾਲਨ ਤੇ ਸੋਹਤ ਬਾਜੀ।
ਨਿੱਕੀਆਂ ਨਿੱਕੀਆਂ ਛਾਲਾਂ ਜੀਆਂ ਮਾਰ ਕੇ ਜਿਹੜਾ ਘੋੜਾ ਸੋਹਣਾ ਹੈ।
ਜਨ ਉੱਤਮ ਨਟ ਕੀਨਸ ਬਾਜੀ।
ਇਹ ਕਹਿੰਦੇ ਬਹੁਤ ਉੱਤਮ ਜਿਹੜਾ ਕੋਈ ਸਿਆਣਾ ਨਟ ਹੁੰਦਾ ਤਮਾਸ਼ ਕੀ ਗਿੰਦਾ, ਉਹਨੇ ਬਾਜੀ ਪਾਈ ਹੁੰਦੀ ਖੇਡ ਪਾਈ ਹੁੰਦੀ।
ਸੁਨ ਸੁਮ ਆਗਲੇ ਛੁਬਤ ਸੁਛਾਤੀ।
ਹਾਂ ਜਿਹੜੇ ਮੂਹਰਲੇ ਪੈਰ ਜੇ ਹਨ ਸਮਝੇ ਉਹ ਛਾਤੀ ਨਾਲ ਛੋਂਦੇ।
ਕਰਤ ਉਹ ਕਰਤ ਕੁੰਡਲੀ ਜੁਗ ਇਕ ਭਾਂਤੀ।
ਦੋਵਾਂ ਪੈਰਾਂ ਦੇ ਨਾਲ ਪੌੜਾਂ ਨਾਲ ਜਾਣੀ ਕੁੰਡਲੀ ਜੀ ਕਰਦਾ ਹੈ।
ਛਿਤ ਛੁਹਾਏ ਪਾਛਲ ਪੱਗ ਜਾਨੂ।
ਜਿਹੜੇ ਪਿਛਲੇ ਪੈਰ ਉਹ ਗੋਡਿਆਂ ਤੱਕ ਕਹਿੰਦੇ ਗੋਡਿਆਂ ਤੋਂ ਲੈ ਕੇ ਧਰਤੀ ਨਾਲ ਜਾ ਛੋਂਦੇ।
ਉੱਠ ਉੱਠ ਪਰਤ ਸੁਬਤ ਬਲਵਾਨੂ।
ਬਲ ਵਾਲੇ ਘੋੜੇ ਦੇ ਦੋਵੇਂ ਪੈਰ ਕਹਿੰਦੇ ਗੋਡਿਆਂ ਤੱਕ ਧਰਤੀ ਨੂੰ ਜਾ ਕੇ ਛੋਂਦੇ ਹਨ।
ਚਪਲਤ ਚਲਤ ਕਹਾ ਮ੍ਰਿਗ ਛੋਨਾ।
ਚੰਚਲ ਹੋ ਕੇ ਘੋੜਾ ਚੱਲਦਾ ਹੈ, ਕਹਿੰਦੇ ਹਰਨ ਦਾ ਬੱਚਾ ਭਲਾ ਐਸੇ ਕੋ ਹੋ ਸਕਦਾ ਵੀ ਉਹ ਛਾਲਾਂ ਮਾਰ ਕੇ ਜਾਵੇ।
ਧਾਏ ਪਿਛਾਰੀ ਡਾਰਤ ਪੌਣ।
ਇਹ ਤਾਂ ਜਦੋਂ ਘੋੜਾ ਦੌੜਦਾ ਪੌਣ ਨੂੰ ਵੀ ਪਿੱਛੇ ਛੱਡਦਾ ਹੈ।
ਇਕ ਦੋ ਛਾਰ ਕਰਾਏ ਬਡੇਰੀ।
ਕਿਉਂ ਗੁਰੂ ਹਰਗੋਬਿੰਦ ਸਾਹਿਬ ਨੇ ਤੇਜ ਕਰਕੇ ਇਕ ਦੋ ਜਿਹੜੀਆਂ ਛਾਲਾਂ ਹਨ ਬੜੀਆਂ ਬੜੀਆਂ ਕਰਵਾਈਆਂ ਮਰਵਾਈਆਂ ਇਸ ਤੋਂ।
ਧੀਰ ਦੇ ਰੋਕਿਓ ਤਿਸ ਬੇਰੀ।
ਫੇਰ ਧੀਰ ਦੇ ਕੇ ਇਸ ਤਰ੍ਹਾਂ ਨੂੰ ਰੋਕ ਲਿਆ ਵੀ ਤੇਜ ਨਹੀਂ ਉਹ ਛਾਲਾਂ ਜੀਆਂ ਨਹੀਂ ਮਾਰਨੀਆਂ।
ਚੰਚਲ ਚਲਤ ਚਾਲ ਚਤੁਰਾਈ।
ਫੇਰ ਮਹਾਰਾਜ ਦੇ ਇਸ਼ਾਰੇ ਨਾਲ ਕਹਿੰਦੇ ਚੰਚਲ ਹੋ ਗਏ ਚਾਤਰਤਾ ਨਾਲ ਕਹਿੰਦੇ ਚਲਦਾ ਸੋਹਣੀ ਚਾਲ।
ਚਾਰ ਬਿਲੋਚਨ ਚਤੁਰ ਨਚਾਈ।
ਚਾਲ ਸੋਹਣੇ ਜਿਹੜੇ ਨੇਤਰ ਹੈ ਉਹਨਾਂ ਨੂੰ ਕਹਿੰਦੇ ਐ ਕਹਿੰਦੇ ਚਾਹਾਂ ਨੂੰ ਚਾਤਰਤਾਈ ਨਾਲ ਨਚਾਉਂਦਾ ਹੈ। ਚਾਰੇ ਪਾਸੇ ਨਚਾਉਂਦੇ ਚਾਰੇ ਪਾਸੇ ਚੰਚਲਤਾ ਨਾਲ ਨੇਤਰਾਂ ਨਾਲ ਦੇਖਦਾ ਹੈ।
ਚਿਤਵਤ ਚਾਹੇ ਚਕਤ ਚਿਤ ਸਾਰੇ।
ਹਾਂ ਕਹਿੰਦੇ ਇਸ ਤਰ੍ਹਾਂ ਚਿਤਵਤ ਚਾਹੇ ਚਾਹਨਾ ਕਰਕੇ ਚਿਤ ਦੇ ਦੇਖਦੇ ਹੋਏ ਸਾਰੇ ਚਿਤ ਵਿਚ ਕਹਿੰਦੇ ਚਕਤ ਹੋ ਰਹੇ ਹੈਰਾਨ ਹੋ ਰਹੇ
ਹਰਖਤ ਕਹਿ ਬਿਦ ਆਪ ਸੁਧਾਰੇ
ਖੁਸ਼ ਹੋ ਕੇ ਕਹਿੰਦੇ ਵੀ ਇਹ ਘੋੜਾ ਤੇ ਵਿਧਾਤਾ ਨੇ ਆਪ ਹੀ ਸਵਾਰਿਆ ਆਪ ਹੀ ਬਣਾਇਆ ਹੈ
ਆਪਰ ਕਹਾ ਲਗ ਕਰਵ ਵਡਾਰੇ
ਕਵੀ ਜੀ ਕਹਿੰਦੇ ਘੋੜੇ ਦੀ ਹੋਰ ਕਿਥੋਂ ਤਕਰ ਮੈਂ ਵਡਿਆਈ ਭਲਾ ਕਰਾਂ
ਤੁਰੰਗਨ ਕੇ ਗੁਣ ਗਨ ਇਕ ਥਾ
ਜਾਣੀ ਜਿੰਨੇ ਘੋੜਿਆਂ ਵਿਚ ਗੁਣ ਹੁੰਦੇ ਉਹ ਸਾਰੇ ਇਸ ਘੋੜੇ ਦੇ ਵਿਚ ਇਸ ਘੋੜੇ ਦੇ ਥਾਂ ਵਿਚ ਹੀ ਰੱਖ ਦਿੱਤੇ
ਕਾਂਗੜ ਤੇ ਦੱਖਣ ਦਿਸ਼ ਗਏ
ਹਾਂ ਇਸ ਤਰ੍ਹਾਂ ਇਹਦੀ ਸਲਾਹਤਾ ਕਰਦੇ ਹੋਏ ਜਿਹੜਾ ਕਾਂਗੜ ਦਾ ਨਗਰ ਹੈ ਉਹ ਤੋਂ ਦੱਖਣ ਦੀ ਤਰਫ ਨੂੰ ਗਏ
ਮਹਾ ਉਜਾੜ ਬਿਲੋਕਤ ਪਏ
ਅੱਗੇ ਦੱਖਣ ਦੀ ਤਰਫ ਬੜਾ ਉਜਾੜ ਹੀ ਉਜਾੜ ਵੇਖਣਾ ਕੀਤਾ ਹੈ
ਭਰਿਓ ਬਿਮਲ ਜਲ ਤਾਲ ਨਿਹਾਰਾ
ਅਖੀਰ ਜਿੱਥੇ ਬਹੁਤ ਉਜਲ ਜਲ ਨਾਲ ਤਲਾਬ ਭਰਿਆ ਸੀ ਉਹ ਜਾ ਵੇਖਿਆ ਹੈ
ਜੋਧ ਰਾਏ ਗੁਰ ਸੰਗ ਉਚਾਰਾ
ਜੋਧ ਰਾਏ ਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਥ ਕਿਹਾ ਹੈ
ਮਹਾਰਾਜ ਇਹ ਥਾਨ ਮਹਾਨਾ
ਹੇ ਗੁਰੂ ਮਹਾਰਾਜ ਜੀ ਇਹ ਜਿਹੜਾ ਜੰਗ ਵੱਲੋਂ ਕਰਨ ਵਾਸਤੇ ਮਹਾਨ ਥਾਨ ਹੈ
ਲੜਬੇ ਹਿਤ ਹਮ ਪਰਖਣ ਠਾਨਾ
ਲੜਨ ਪੈਣ ਵਾਸਤੇ ਅਸੀਂ ਪਹਿਲਾਂ ਹੀ ਮਾਲਾ ਪਰਖਿਆ ਹੋਇਆ ਸੀ
ਦੂਰ ਦੂਰ ਲੱਗ ਵੱਡੀ ਉਜਾਰੀ
ਕਿਉਂਕਿ ਤਲਾਅ ਤੋਂ ਦੂਰ ਦੂਰ ਤੱਕ ਬਹੁਤ ਵੱਡੀ ਉਜਾੜ ਹੈ
ਖੋਜਿਓ ਪਾਏ ਨਹੀਂ ਕਿਤ ਬਾਰੀ
ਇਸ ਤੋਂ ਬਗੈਰ ਕਿਤੇ ਦੂਰ ਵੀ ਜਾ ਕੇ ਪਾਣੀ ਲੱਭਿਆ ਢੂੰਡਿਆ ਨੀ ਪਾਈ ਦਾ ਕਿਤੇ ਨੀ ਤਿਪ ਮਿਲਦੀ ਹੈ
ਹਮ ਆਗੇ ਬਹੁ ਬਾਰ ਨਿਹਾਰਾ
ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਕੇ ਕਈ ਵਾਰੀ ਇਹ ਤਲਾਅ ਸਾਨੇ ਵੇਖਿਆ ਸੀ
ਖੇਲਤ ਪਹੁੰਚੇ ਅਧਿਕ ਸ਼ਿਕਾਰਾ
ਹਾਂ ਕਹਿੰਦੇ ਕਈ ਵਾਰੀ ਬਹੁਤਾ ਸ਼ਿਕਾਰ ਜਾ ਖੇਲਦੇ ਹੋਏ ਇੱਥੇ ਪਹੁੰਚ ਜਾਂਦੇ ਹੁੰਦੇ ਸੀ
ਰਹੇ ਵਿਚਾਰਤ ਕਬ ਇਸ ਥਾਈ
ਗੁਰੂ ਹਰਗੋਬਿੰਦ ਸਾਹਿਬ ਜੀ ਅਸੀਂ ਵਿਚਾਰਦੇ ਰਹੇ ਸੀ ਵੀ ਕਿਸੇ ਨਾ ਕਿਸੇ ਸਮੇਂ ਵਿਚ ਇਸ ਥਾਂ ਤੇ
ਰਿਪ ਆਵੇ ਜਬ ਕਰਹਿ ਲਰਾਈ
ਸਾਡਾ ਕੋਈ ਬੈਰੀ ਆ ਗਿਆ ਤੇ ਇੱਥੇ ਆ ਕੇ ਉਹਨੂੰ ਮਾਰਾਂਗੇ
ਚਹਿਤ ਹੁਤੇ ਸੋਈ ਵਿਧ ਹੋਈ
ਮਹਾਰਾਜ ਇਸ ਤਰ੍ਹਾਂ ਦੇ ਚਾਹੁੰਦੇ ਸੀ ਉਹੀ ਵਿਧੀ ਆ ਬਣੀ ਹੈ
ਹੱਤ ਹੈ ਸ਼ਤਰੂ ਚੱਲ ਪਹੁੰਚੈ ਕੋਈ
ਜਿਹੜਾ ਇੱਥੇ ਕਹਿੰਦੇ ਬੈਰੀ ਆ ਕੇ ਆ ਪੁੱਜੇਗਾ ਚੱਲਦਾ ਉਹਨੂੰ ਮਾਰਾਂਗੇ
ਪਿਖ ਸਥਾਨ ਗੁਰ ਹਰਖ ਨ ਥੋਰਾ
ਬਹੁਤ ਸੋਹਣਾ ਸਥਾਨ ਵੇਖ ਕੇ ਨਿਰਮਲ ਜਲ ਦਾ ਤਲਾਅ ਭਰਿਆ ਦੇਖ ਕੇ ਸਤਿਗੁਰੂ ਨੂੰ ਥੋੜੀ ਖੁਸ਼ੀ ਨੀ ਬਹੁਤੇ ਪ੍ਰਸੰਨ ਹੈ
ਸਾਧ ਸਾਧ ਆਛੋ ਥਲ ਟੋਰਾ
ਹੈ ਵੀ ਜੋਧ ਰਾਏ ਸ਼ਾਬਾਸ਼ ਤੇਰੇ ਸ਼ਾਬਾਸ਼ ਤੇਰੇ ਬਹੁਤ ਵਧੀਆ ਜੰਗ ਵਾਲਾ ਥਾਂ ਤੈਨੇ ਟੋਲਿਆ ਲੱਭਿਆ
ਇਹ ਕਹਿ ਉਤਰ ਪਰੇ ਸਰ ਤੀਰ
ਇਸ ਤਰ੍ਹਾਂ ਦੇ ਬਚਨ ਬਿਲਾਸ ਕਹਿੰਦੇ ਕਹਿੰਦੇ ਸਤਿਗੁਰੂ ਤਲਾਅ ਦੇ ਕਿਨਾਰੇ ਉੱਪਰ ਹੀ ਉਤਰ ਪਏ
ਨੈਣ ਨਿਹਾਰਿਓ ਨਿਰਮਲ ਨੀਰ
ਆਪਣੇ ਸੋਹਣੇ ਨੇਤਰਾਂ ਨਾਲ ਉਜਲ ਜਿਹੜਾ ਜਲ ਹੈ ਤਲਾਅ ਦਾ ਵੇਖਿਆ ਹੈ
ਕੀਨੋ ਸੈਨਾ ਸਿਵਰ ਪ੍ਰਮੋਦ
ਹਾਂ ਜਿੰਨੀ ਫੌਜ ਆ ਉਹਨਾਂ ਨੇ ਵੀ ਖੁਸ਼ੀ ਵਿਚ ਹੀ ਇੱਥੇ ਡੇਰਾ ਕਰ ਲਿਆ ਹੈ
ਭਰੇ ਤਾਲ ਕੇ ਚਾਰੋ ਕੋਦ
ਜਿਹੜਾ ਤਲਾਅ ਪਾਣੀ ਦਾ ਭਰਿਆ ਉਹਦੇ ਚਾਰੇ ਤਰਫੀ ਹੀ
ਸਾਬ ਥਾਨ ਹੈ ਕੈ ਬਲ ਵੀਰ
ਹਾਂ ਬੜੇ ਬਰ ਵੀਰ ਬੜੇ ਸੂਰ ਵੀਰ ਸ੍ਰੇਸ਼ਟ ਸਾਵਧਾਨ ਹੋ ਕੇ
ਖਰ ਆਯੁਧ ਕੀ ਜਹ ਕਹਿ ਪੀਰ
ਤਿੱਖੇ ਸ਼ਸਤਰ ਧਾਰਨ ਵਾਲਿਆਂ ਸੂਰ ਵੀਰਾਂ ਦੀ ਜਿੱਥੇ ਕਿੱਥੇ ਭੀੜ ਹੈ ਹਰ ਪਾਸੇ ਤਲਾਅ ਦੇ ਡੇਰੇ ਲਾਏ ਤੰਬੂ ਲਾਏ
ਤਾਲ ਤੀਰ ਥਲ ਭਲ ਅਵਲੋਕਾ
ਇਹ ਜਿਹੜਾ ਤਲਾਅ ਦਾ ਕਿਨਾਰਾ ਹੈ ਕੋਈ ਠੰਗਾ ਥਾਂ ਵੀ ਕੇ ਕਿਨਾਰੇ ਤੇ
ਗੁਰ ਤੰਬੂ ਲੱਗ ਚੋਬ ਸਦੋਕਾ
ਦੋ ਚੋਬਾਂ ਵਾਲਾ ਜਿਹੜਾ ਤੰਬੂ ਹੈ ਗੁਰੂ ਮਹਾਰਾਜ ਦੇ ਵਾਸਤੇ ਲਗਾ ਦਿੱਤਾ ਹੈ
ਵਿਚ ਸੁੰਦਰ ਪਰੇ ਅੰਕੜ ਸਾਏ
ਉਸ ਤੰਬੂ ਦੇ ਵਿਚਕਾਰ ਸੋਹਣਾ ਜਿਹੜਾ ਪਣਗ ਹੈ ਸਤਿਗੁਰੂ ਲਈ ਡਾ ਦਿੱਤਾ ਹੈ
ਆਸ ਧਰਨ ਕਰ ਬੈਠ ਸੁਹਾਏ।
ਇਸ ਤਰ੍ਹਾਂ ਵਿਛਾਈ ਕਰਕੇ ਬੈਠ ਗਏ, ਸੋਭ ਨੀਕ ਹੋ ਗਏ।
ਦਿਸ਼ਾ ਦੂਸਰੀ ਹੇਰ ਸਥਾਨ,
ਹਾਂ ਦੂਸਰੀ ਤਰਫ ਕਹਿੰਦੇ ਹੋਰ ਥਾਂ ਵੇਖ ਵੇਖ ਕੇ
ਲੱਗਿਓ ਰਾਏ ਤੰਬੂ ਦੁਤਵਾ।
ਬੜਾ ਸੋਭਾ ਵਾਲਾ ਜਿਹੜਾ ਤੰਬੂ ਹੈ ਜੋਧ ਰਾਏ ਦਾ ਲੱਗ ਗਿਆ।
ਨਿਜ ਨਿਜ ਸੁਭਟਨ ਬ੍ਰਿੰਦ ਲਗਾਏ,
ਆਪੋ ਆਪਣੇ ਜਿੰਨੇ ਸੂਰਵੀਰ ਉਹਨਾਂ ਨੇ ਵੱਖਰੇ ਤੰਬੂ ਲਾਏ।
ਹਿਤ ਬਿਸਰਾਮ ਖਰੇ ਸਮਦਾਏ,
ਇਸ ਤਰ੍ਹਾਂ ਕਹਿੰਦੇ ਚੰਗੀ ਤਰ੍ਹਾਂ ਵਿਸਰਾਮ ਕਰਨ ਵਾਸਤੇ ਬੇਨਤੀ, ਸਭ ਨੇ ਤੰਬੂ ਲਾ ਲਏ।
ਦੋਹਰਾ ਤਿਸੀ ਤਾਲ ਕੇ ਦੋਏ ਦਿਸ਼ਾ,
ਕਹਿੰਦੇ ਉਸੇ ਤਲਾ ਦੇ ਅੱਜ ਕੱਲ ਦੋਵੇਂ ਤਰਫੀ
ਲਹਿਰਾ ਔਰ ਮਜਾ,
ਕਹਿੰਦੇ ਕੁਛ ਸਮੇਂ ਤੋਂ ਬਾਅਦ ਲਹਿਰਾ ਨਾਮ ਦਾ ਪਿੰਡ ਤੇ ਮਹਾਰਾਜ ਨਾਮ ਦਾ ਨਗਰ ਵਸਿਆ ਹੈ। ਜਾਣੀ ਇਹ ਬਾਅਦ ਵਿਚ ਦੋ ਪਿੰਡ ਹੈ, ਲਹਿਰਾ ਪਿੰਡ ਤੇ ਮਹਾਰਾਜ ਜਿਹੜਾ ਏ ਕਹਿੰਦੇ ਬਾਅਦ ਵਿਚ ਵਸੇ ਸੀ।
ਪਹੁੰਚੇ ਸ੍ਰੀ ਹਰ ਰਾਏ ਜਬ,
ਕਹਿੰਦੇ ਜਦੋਂ ਸਤਿਗੁਰੂ ਹਰ ਰਾਏ ਸਹਿ ਸੱਤਵੇਂ ਪਾਤਸ਼ਾਹ ਇੱਥੇ ਪੁੱਜੇ ਸੀ ਨਾ,
ਗ੍ਰਾਮ ਵਸਾਏ ਸਾਜ,
ਉਹਨਾਂ ਨੇ ਕਹਿੰਦੇ ਸਜਾ ਵਜਾ ਕੇ ਦੋ ਨਗਰ ਵਸਾਏ ਸੀ, ਇੱਕ ਮਹਾਰਾਜ ਇੱਕ ਲਹਿਰਾ, ਇਸ ਨੂੰ ਆਮ ਲਹਿਰਾ ਗਾਗਾ ਕਿਹਾ ਜਾਂਦਾ। ਦੋ ਪਿੰਡ ਨੇੜੇ ਹੈ ਲਹਿਰਾ ਦੇ ਵਿਚ, ਨੇੜੇ ਗਾਗਾ ਹੈ, ਇਸ ਕਰਕੇ ਲਹਿਰਾ ਗਾਗਾ ਤੇ ਮਹਾਰਾਜ ਨਗਰ ਵਸਾਏ ਆ ਕੇ ਸੱਤਵੇਂ ਪਾਤਸ਼ਾਹ ਨੇ।
ਚੌਪਈ ਦੋਏ ਦੋਏ ਕੋਸ ਦੋਏ ਦਿਸ਼ ਗ੍ਰਾਮ,
ਹਾਂ ਕਹਿੰਦੇ ਦੋ ਲੋਕਾਂ ਦੇ ਉਪਰੇ ਦੋ ਜਿਹੜੇ ਪਿੰਡ ਸੀ, ਇੱਕ ਲਹਿਰਾ ਦੂਸਰਾ ਮਹਾਰਾਜ।
ਲਹਿਰਾ ਔਰ ਮਹਾਰਾਜ ਜਿਸ ਨਾਮ,
ਜਿਸਦਾ ਨਾਮ ਇੱਕ ਦਾ ਨਾਮ ਲਹਿਰਾ ਦੂਸਰਾ ਦਾ ਨਾਮ ਹੈ ਮਹਾਰਾਜ।
ਸ੍ਰੀ ਸਤਿਗੁਰ ਹਰ ਰਾਏ ਵਸਾਏ,
ਜਦੋਂ ਸਤਿਗੁਰੂ ਹਰ ਰਾਏ ਸਾਹਿਬ ਜੀ ਇੱਥੇ ਆਏ ਸੀ, ਉਹਨਾਂ ਨੇ ਆ ਕੇ ਦੋ ਨਗਰ ਵਸਾਏ ਸੀ।
ਅਗਰ ਕਥਾ ਇਹ ਦਿਓ ਸੁਣਾਏ,
ਕਹਿੰਦੇ ਜਦੋਂ ਸਤਿਗੁਰੂ ਹਰ ਰਾਏ ਸਾਹਿਬ ਜੀ ਦੀ ਕਥਾ ਅੱਗੇ ਆਏਗੀ, ਜਦੋਂ ਗੁਰੂ ਹਰ ਰਾਏ ਸਾਹਿਬ ਜੀ ਇੱਥੇ ਆਉਣਗੇ ਨਾ, ਉਦੋਂ ਕਹਿੰਦੇ ਇੱਥੋਂ ਦੀ ਕਥਾ ਮੈਂ ਫਿਰ ਸੁਣਾਵਾਂਗਾ।
ਸ੍ਰੀ ਹਰਗੋਬਿੰਦ ਪਹੁੰਚੇ ਜਾਏ,
ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਤਲਾ ਦੇ ਕਿਨਾਰੇ ਪੁੱਜੇ,
ਖੁਦੀ ਉਜਾੜ ਤਹਾਂ ਸਮਦਾਏ,
ਕਹਿੰਦੇ ਉਸ ਵੇਲੇ ਤਾਂ ਹਰ ਪਾਸੇ ਉਜਾੜ ਹੀ ਉਜਾੜ ਸੀ, ਨਾ ਮਹਾਰਾਜ ਨਗਰ ਸੀ ਨਾ ਲਹਿਰਾ ਪਿੰਡ ਸੀ ਵਸਿਆ, ਸਮਝਣਾ
ਨਹੀਂ ਗ੍ਰਾਮ ਨੇੜੇ ਨਹਿ ਪਾਨੀ,
ਹਾਂ ਕਹਿੰਦੇ ਨਾ ਨੇੜੇ ਤੇੜੇ ਕੋਈ ਪਿੰਡ ਸੀ, ਨਾ ਨੇੜੇ ਤੇੜੇ ਕਿਤੇ ਪਾਣੀ ਹੈ ਸੀ।
ਦਏ ਮਵਾਸ ਮਹਾਂ ਗੁਣ ਖਾਨੀ, ਦਏ ਮਵਾਸ ਮਹਾਂ ਗੁਣ ਖਾਨੀ,
ਦਏ ਨਿਵਾਸ
ਦਏ ਨਿਵਾਸ।
ਇੱਥੇ ਮੇਰੇ ਕੋਲ ਪਏ ਹੈ ਪਾਠ ਕੀਤਾ, ਪਏ ਮਹਾਸ ਮਹਾਂ ਗੁਣ ਖਾਨੀ, ਗੁਣਾਂ ਦੀ ਖਾਣ ਸਤਿਗੁਰੂ ਇੱਥੇ ਆ ਕੇ ਕਹਿੰਦੇ ਆਕੀ ਹੋ ਗਏ ਸ਼ਾਹਜਹਾਂ ਤੋਂ।
ਸਭ ਸੁਭਟਨ ਕੋ ਦੀਨ ਸੁਣਾਈ,
ਜਿੰਨੇ ਆਪਣੇ ਸਿੱਖ ਸੂਰਵੀਰ ਹੈ ਸਾਰਿਆਂ ਨੂੰ ਸਤਿਗੁਰੂ ਨੇ ਸੁਣਾ ਕੇ ਕਹਿ ਦਿੱਤਾ ਹੈ।
ਰਹੋ ਸੁਚੇਤ ਕਰਹੋ ਤਕੜਾਈ,
ਕਹਿੰਦੇ ਐਨ ਵੀ ਤਕੜਾਈ ਕਰਕੇ ਸਭ ਨਵੇਂ ਸਾਵਧਾਨ ਰਹਿਣਾ ਹੈ।
ਰਿਪਗਨ ਪਹੁੰਚੇ ਹੀ ਅਬ ਜਾਨੋ,
ਜਿਹੜੇ ਗੁਰੂ ਘਰ ਦੇ ਬੈਰੀ ਹੁਣ ਇੱਥੇ ਪੁੱਜੇ ਹੀ ਜਾਣੋ।
ਦੁਆ ਗੁਲਕਾ ਭਰ ਹੱਥੋ ਨਿਸ਼ਾਨੋ,
ਜਦੋਂ ਬੈਰੀ ਆ ਜਾਣ ਕਹਿੰਦੇ ਦੋ ਦੋ ਗੋਲੀਆਂ ਭਰ ਕੇ ਤੇ ਫਿਰ ਮਾਰੋ ਨਿਸ਼ਾਨਾ ਲਾ ਕੇ।
ਗੁਰ ਪ੍ਰਤਾਪ ਤੇ ਜੜ ਰਿਪ ਬਣੈ,
ਗੁਰੂ ਨਾਨਕ ਸਾਹਿਬ ਦਾ ਤੇਜ ਪ੍ਰਤਾਪ ਹੈ, ਉਹਦੇ ਕਹਿੰਦੇ ਜਿੰਨੇ ਬੈਰੀ ਹੈ ਜੜ ਜੇ ਹੋ ਜਾਣਗੇ, ਜਿਵੇਂ ਹਿੱਲਣ ਜੋਗੇ ਨਹੀਂ ਰਹਿਣਗੇ।
ਆਏ ਸਮੂਹ ਸੁਗਮ ਹੀ ਹਨ,
ਜਿੰਨੇ ਸਮੂਹ ਸਾਰੇ ਆ ਜਾਣਗੇ ਸੌਖਿਆ ਉਹਨਾਂ ਨੂੰ ਮਾਰ ਮੁਕਾਵਾਂਗੇ।
ਜਿਮ ਹੈ ਲਿਆਏ ਲਗਾਏ ਕਲੰਕ,
ਕਹਿੰਦੇ ਜਿਵੇਂ ਵਿਧੀ ਚੰਦ ਘੋੜੇ ਲਿਆ ਕੇ ਉਹਨਾਂ ਦੇ ਮੂੰਹ ਤੇ ਕਲੰਕ ਲਾਇਆ ਹੈ।
ਤਿਮਲੇ ਹੋ ਬੇਜੈ ਸੰਘਾਰ ਨਿਸ਼ਾਨ,
ਐਵੇਂ ਵੀ ਸੂਰ ਬਿਰ ਬੈਰੀਆਂ ਨੂੰ ਮਾਰ ਕੇ ਤੁਸੀਂ ਕਹਿੰਦੇ ਬੇਫਿਕਰ ਹੋ ਕੇ ਫਤਿਹ ਪ੍ਰਾਪਤ ਕਰ ਲੋ, ਇਹ ਦੂਜਾ ਮੇਰਾ ਕਲੰਕ ਲਾ ਦਿਓ।
ਸੁਨ ਉਤ ਸ਼ਾਹ ਭਟਨ ਕੋ ਹੋਵਾ।
ਜੋ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਸਾਰੇ ਸੂਰਬੀਰਾਂ ਨੂੰ ਬੜਾ ਉਰਸ਼ਾਹ ਹੋਇਆ ਆਇਆ।
ਅਦਕ ਬੀਰ ਰਸ ਹਿਰਦੈ ਪਰੋ,
ਸਾਰਿਆਂ ਦਾ ਹਿਰਦਾ ਬਹੁਤੇ ਬੀਰ ਰਸ ਨਾਲ ਭਰ ਗਿਆ ਹੈ।
ਜੀਨ ਸਮੇਤ ਖਰੇ ਹਾਏ
ਰਾਖਿਆਂ ਤੇ ਕਾਠੀਆਂ ਪਾ ਕੇ ਉਹਦੇ ਸਮੇਤ ਹੀ ਖੜੇ ਕਰਕੇ ਰੱਖੇ।
ਆਪ ਸਨਦ ਬਦ ਰਿਪ ਕਾਂਖੇ,
ਆਪ ਵੀ ਬੈਰੀ ਆਉਣਗੇ ਚਾਹਨਾ ਰੱਖ ਤਿਆਰ ਪ੍ਰਤਿਆਰ ਹੋਏ ਖੜੋਤੇ ਅਸੂਰ ਵੀ।
ਇਮ ਸਤਿਗੁਰ ਤਹਿ ਕੀਨਸ ਡੇਰਾ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਲਾ ਦੇ ਉਪਰ ਆ ਕੇ ਡੇਰਾ ਕਰ ਲਿਆ।
ਅਬ ਪ੍ਰਸੰਗ ਸੁਨ ਤੁਰਕਨ ਕੇ,
ਹੁਣ ਕਹਿੰਦੇ ਲਾਹੌਰ ਦੇ ਵਿਚ ਜਦੋਂ ਵਿਧੀ ਚੰਦ ਦੂਸਰਾ ਘੋੜਾ ਲੈ ਕੇ ਆਇਆ, ਉਹ ਮੁਸਲਮਾਨਾਂ ਦਾ ਵੀ ਪ੍ਰਸੰਗ ਸੁਣ ਲੋ।
ਜਬ ਵਿਧੀਏ ਹੈ ਕੀਨ ਕੁਦਾਵਨ,
ਵਿਧੀ ਚੰਦ ਨੇ ਦੂਸਰਾ ਘੋੜਾ ਰਾਵੀ ਨਦੀ ਤੋਂ ਛਾਲ ਮਾਰ ਕੇ ਕਦਾਉਣਾ ਛਾਲ ਮਰਵਾਈ ਸੀ।
ਦੁਰਗ ਦੀਵਾਰ ਨਦੀ ਤਰ ਜਾਵਨ,
ਜਿਹੜੀ ਕਿਲੇ ਦੀ ਕੰਧ ਹੈ ਉਹ ਤੋਂ ਪਾਰ ਲੰਘੇ ਨਦੀ ਤਰ ਗਿਆ ਸੀ।
ਸ਼ਾਹ ਸਰਬ ਹੀ ਚਰਤ ਨਿਹਾਰੇ,
ਸ਼ਾਹ ਜਾਂਦੇ ਸਮੇਤ ਹੀ ਸਾਰੇ ਕਹਿੰਦੇ ਕੌਤਕ ਜਾ ਵੇਖਦੇ ਰਹਿ ਗਏ।
ਹਾਕ ਪੁਕਾਰ ਪੁਕਾਰ ਉਚਾਰੇ,
ਜਿਹੜਾ ਸ਼ਾਹ ਜਾਂ ਸੀ ਕਹਿੰਦੇ ਉੱਚੀ ਬੋਲ ਬੋਲ ਕੇ ਹੱਕਾਂ ਮਾਰਦਾ ਬੋਲਦਾ।
ਕਹਾ ਭਾਈ ਤੁਮ ਮਾਰ ਖੁਦਾਏ,
ਤੁਹਾਨੂੰ ਸਾਰਿਆਂ ਦੀ ਕਿੱਥੇ ਖੁਦਾ ਦੀ ਮਾਰ ਪੈ ਗਈ, ਮਾਰ ਵਗ ਗਈ।
ਪ੍ਰਿਯ ਤੁਰੰਗਲੇ ਚੱਲਿਓ ਤਵਾ,
ਜਿਹੜਾ ਸਭ ਤੋਂ ਮੇਰਾ ਪਿਆਰਾ ਘੋੜਾ ਸੀ ਉਹ ਧਵਾ ਕੇ ਦਰਾ ਕੇ ਲੈ ਚੱਲਿਆ ਹੈ।
ਤੁਮ ਸਭ ਹਿੰਨ ਕੀ ਅਸ ਮਤ ਮਾਰੀ,
ਦੇਖ ਲੋ ਤੁਹਾਡੀ ਸਾਰਿਆਂ ਦੀ ਇਹਨੇ ਐਸੀ ਮਤ ਮਾਰਤੀ।
ਨਹ ਤਸਕਰ ਕੀ ਕੀਨ ਚਨਾਰੀ,
ਦੇਖ ਲੋ ਕਹਿੰਦੇ ਤੁਸੀਂ ਆਪਣੇ ਚੋਰ ਦੀ ਪਛਾਣ ਹੀ ਨੀ ਕੀਤੀ।
ਜਹਾਂ ਪਾਹਰੂ ਆਰ ਨਰ ਕੋਈ,
ਜਿੱਥੇ ਕੋਈ ਪਹਿਰੇਦਾਰ ਕਹਿੰਦੇ ਸੀ ਨਾ ਜਾਂ ਹੋਰ ਕੋਈ ਪੁਰਸ਼ ਸੀ।
ਸੁਨ ਹੈ ਸ਼ਾਹ ਬਾਨੀ ਦੁਖ ਭੋਈ,
ਬਾਦਸ਼ਾਹ ਦੀ ਦੁੱਖਾਂ ਨਾਲ ਮਿਲੀ ਹੋਈ ਗੱਲਬਾਤ ਸੁਣਦਾ ਹੈ।
ਉਤਰਹ ਤਾਰੇ ਬਹੁਰ ਚੜ ਜਾਏ,
ਜਿਹੜੇ ਪਹਿਰੇਦਾਰ ਕੰਧ ਤੋਂ ਹੇਠਾਂ ਨੂੰ ਉਤਰਦੇ ਆ ਫਿਰ ਤੁਹਾਨੂੰ ਚੜ ਜਾਂਦੇ ਵਿਚਾਰੇ।
ਨਹਿ ਨਿਕਸਨ ਕੋ ਪਾਵੈ ਥਾਏ,
ਹਾਂ ਕਿਵੇਂ ਬਈਏ ਨਿਕਲ ਗਏ ਇਥੋਂ ਬਾਹਰ, ਕੋਈ ਕਹਿੰਦੇ ਕੋਈ ਥਾਂ ਨਹੀਂ ਪਾਉਂਦੇ ਹਨ।
ਸਭ ਪੌਰਨ ਕੋ ਕੁਲਫ ਲਗਾਏ,
ਕਿਉਂਕਿ ਵਿਧੀ ਚੰਦ ਨੇ ਸਾਰੇ ਤਖਤਿਆਂ ਨੂੰ ਜਿੰਦਰੇ ਲਾਏ ਹੋਏ ਸੀ।
ਇਤ ਉਤ ਵਿਚਰੈ ਬਸ ਨਾ ਬਸਾਏ,
ਕਹਿੰਦੇ ਕੰਧੇ ਅੰਦਰ ਅੰਦਰ ਹੀ ਫਿਰਦੇ ਤੁਰਦੇ ਆ, ਕੋਈ ਬਸ ਨਹੀਂ ਚੱਲਦਾ।
ਜਥਾ ਬਿਹੰਗ ਪਿੰਜਰੇ ਕੋਏ,
ਇਸ ਤਰ੍ਹਾਂ ਕਹਿੰਦੇ ਕਿਸੇ ਨੇ ਪੰਛੀ ਨੂੰ ਪਿੰਜਰੇ ਵਿਚ ਪਾ ਦਿੱਤਾ ਹੋਵੇ।
ਸ਼ੇਰੀ ਭਰ ਮੈਂ ਮੁਕਤ ਨਾ ਹੋਏ,
ਉਹ ਕਹਿੰਦੇ ਪਿੰਜਰੇ ਦੇ ਛੇਕਾਂ ਦੇ ਵਿਚ ਮੂੰਹ ਜਾ ਪਾ ਕੇ ਘੁੰਮੇ, ਉਹ ਕਹਿੰਦੇ ਉਹਦੇ ਵਿਚੋਂ ਨਿਕਲ ਥੋੜੋ ਜਾਂਦਾ, ਛੁੱਟ ਥੋੜੋ ਜਾਂਦਾ।
ਉੱਚੇ ਚੜ ਹੈ ਪੁਕਾਰਤ ਭਾਖੇ,
ਹਾਂ ਕਈ ਕਹਿੰਦੇ ਉੱਚੇ ਥਾਂ ਪੜ ਕਰਕੇ ਉੱਚੀ ਦੇ ਕੇ ਕਹਿ ਬੋਲਦੇ ਹਨ, ਕਹਿੰਦੇ ਹਨ
ਕ੍ਰਿਖੀ ਮਨੋ ਜਿਮ ਬੋਲਤ ਰਾਖੇ,
ਸਾਨੂੰ ਵੀ ਇਥੋਂ ਕੱਢੋ। ਕਹਿੰਦੇ ਓ ਆ ਜਿਵੇਂ ਕਹਿੰਦੇ ਖੇਤੀ ਜਿੱਥੇ ਪੱਕਰੀ ਉਥੇ ਰਾਖੇ ਬੋਲਦੇ ਹੋਣ, ਓ ਕਹਿੰਦੇ ਉੱਚੀ ਉੱਚੀ ਥਾਂ ਤੇ ਵੜ ਕੇ ਬੋਲ ਰਹੇ ਵੀ ਸਾਨੂੰ ਕੱਢੋ, ਅਸੀਂ ਫਸੇ ਹਾਂ।
ਮਨਹੋ ਗਿਰਨ ਕੇ ਸਿਖਰ ਪਰ ਪਹਾੜੀ,
ਜਾਂ ਕਹਿੰਦੇ ਕਿਸੇ ਬਹੁਤ ਵੱਡੇ ਪਹਾੜ ਦੇ ਉਪਰ ਅੱਗੇ ਜਿਹੜੀ ਪਹਾੜੀ ਜੀ ਹੈ,
ਉਤਰਿਓ ਜਾਏ ਨਕਾਰਤ ਪੁਕਾਰੀ,
ਜੋ ਟੀਸੀ ਤੇ ਪਹਾੜੀ ਤੇ ਚੜ ਗਿਆ ਹੋਵੇ ਤੇ ਉਹ ਤੋਂ ਹੇਠਾਂ ਨਾ ਉਤਰਿਆ ਜਾਵੇ, ਤੇ ਉਹ ਜਿਵੇਂ ਕਹਿੰਦੇ ਪੁਕਾਰ ਕਰਦਾ ਵੀ ਮੈਨੂੰ ਹੇਠਾਂ ਲਾ ਲੋ ਵੀ ਪਹਾੜੀ ਤੋਂ, ਨਹੀਂ ਤਾਂ ਮੈਂ ਮਰ ਜਾਵਾਂਗਾ।
ਸ਼ਾਹ ਜਹਾਂ ਹੋਏ ਕੋਪ ਵਿਸਾਲੇ,
ਉਧਰ ਜਿਹੜਾ ਸ਼ਾਹ ਜਹਾਂ ਬੜਾ ਗੁੱਸੇ ਵਿਚ ਹੋ ਕੇ,
ਦੰਤਨ ਪੀਸਤ ਵਸ ਨਹਿ ਚਾਲੇ,
ਬੜੇ ਦੰਦ ਜੇ ਪੀ ਹੈ ਪਰ ਕਿਸੇ ਤੇ ਹੁਣ ਬਸ ਚੱਲਦਾ ਨਹੀਂ।
ਮਰਦਤ ਹਾਥਨ ਕੋ ਦੁੱਖ ਭਰੇ,
ਹਾਂ ਦੁੱਖਾਂ ਨਾਲ ਭਰਿਆ ਹੋਇਆ ਸ਼ਾਹਜਹਾਂ ਹੱਥ ਜੇ ਮੜ ਰਿਹਾ ਹੈ।
ਲੇਲੇ ਨਾਮ ਪੁਕਾਰਤ ਕਰੇ
ਸੁਣਦੇ ਖਾਂ ਦਾ ਨਾਂ ਲੈਂਦਾ ਕਿਤੇ ਦੂਜਿਆਂ ਦਾ ਨਾਂ ਲੈ ਕੇ ਬਾਜਾਂ ਮਾਰਦਾ ਹੈ।
ਉੱਚੇ ਬੋਲਤ ਲੋਕ ਸੁਣਾਵੇ
ਹਾਂ ਲੋਕਾਂ ਨੂੰ ਉੱਚੀ ਬੋਲ ਬੋਲ ਕੇ ਸੁਣਾਉਂਦਾ ਅੱਗਿਓਂ ਲੋਕ ਪਾਤਸ਼ਾਹ ਨੂੰ ਉੱਚੀ ਬੋਲ ਬੋਲ ਕੇ ਸੁਣਾਉਂਦੇ
ਹਜ਼ਰਤ ਜੀ ਕੁਛ ਵਸ ਨਾ
ਵਸਾਵੇ ਏ ਪਾਤਸ਼ਾਹ ਸਾਡਾ ਕੋਈ ਬਸ ਨੀ ਚੱਲਦਾ ਹੈ।
ਪਰ ਹੈ ਉਖੇਰਨ ਅਬ ਹੈ ਕਿਵਾਰ
ਹੁਣ ਤਾਂ ਪਾਤਸ਼ਾਹ ਜੀ ਜਿਹੜੇ ਦਰਵਾਜੇ ਜੀ ਤਖਤੇ ਜੀ ਤੋੜ ਲੈਨੇ ਝੂਠੀਆਂ ਸੱਟਣ ਭੰਦਨੇ
ਨਿਕ ਸਹਿ ਵਹਿਰ ਸਰੈ ਨਹਿਕਾਰ
ਕਹਿੰਦੇ ਹੁਣ ਕੰਮ ਨੀ ਸਰਦਾ ਇਸ ਕਰਕੇ ਤਖਤੇ ਦੀ ਝੂਠੀ ਜੀ ਭੰਨ ਕੇ ਨਿਕਲਦੇ ਨਹੀਂ ਤਾਂ ਜੰਦਰਾ ਤਾਂ ਖੁੱਲਦਾ ਨਹੀਂ।
ਹੈ ਗੁਲ ਬਾਗ ਗਹਿ ਤੇ ਸਕੌਣ
ਬਾਕੀ ਜਿਹੜਾ ਘੋੜਿਆ ਲੈ ਕੇ ਗਿਆ ਉਹਨੂੰ ਤਾਂ ਕੌਣ ਕੋਈ ਫੜ ਸਕਦਾ ਹੈ।
ਜੋ ਪਾਛਾ ਹੀ ਛੋਰਤ ਪੌਣ
ਉਹਦਾ ਜਦੋਂ ਦੌੜ ਲਾਵੇ ਕਹਿੰਦੇ ਹਵਾ ਨੂੰ ਪਿੱਛੇ ਛੱਡਦਾ ਜਾਂਦਾ ਉਹਨੂੰ ਤਾਂ ਫੜਨਾ ਕਿਤੇ ਅਸੀਂ ਤਾਂ ਨਿਕਲਣਾ ਹੀ ਮਸਾਂ ਹੈ।
ਜੋਰ ਦਰੋਗੇ ਕਰ ਕਰ ਬਾਹੂ
ਜਿਹੜਾ ਸੁਣਦੇ ਖਾਂ ਦਰੋਹਾ ਸੀ ਉਹਨੇ ਕਹਿੰਦੇ ਹੱਥਾਂ ਦਾ ਬਾਹਾਂ ਦਾ ਬਲ ਜਾ ਲਾ ਲਾ
ਕਰਿਓ ਕਿ ਵਾਰ ਉਖਾਰਨ ਤਾਹੂ
ਜਿੱਥੇ ਕਹਿੰਦੇ ਉਹ ਤਾੜਿਆ ਸੀ ਨਾ ਉਹ ਚੁੱਥੀ ਜੀ ਤੋੜ ਕੇ ਅਖੀਰੀ ਕਹਿੰਦੇ ਭੰਨ ਲਿਆ ਉੱਤੇ ਨੂੰ
ਨਿਕਸਿਓ ਵਹਿਰ ਸ਼ਾਹ ਦਿਸ਼ ਗਯੋ
ਹਾਂ ਸੁਣਦੇ ਖਾਂ ਨਿਕਲ ਕੇ ਨਾ ਤੇ ਫੇਰ ਸ਼ਾਹਜਹਾਂ ਦੀ ਤਰਫ ਨੂੰ ਗਿਆ
ਸੰਮਨ ਬੁਰਜ ਕੁਲਫ ਤਹ ਦਯੋ
ਜਿੱਥੇ ਉਹ ਸੰਮਨ ਬੁਰਜ ਦੇ ਬਾਹਰ ਜਿੰਦਰਾ ਲਾਇਆ ਹੋਇਆ ਸੀ
ਲੇ ਕੁਠਾਰ ਕਹ ਤੋਰਿਓ ਤਾਰਾ
ਸੁਣਦੇ ਖਾਂ ਨੇ ਵੱਡਾ ਸਾਰਾ ਘੋੜਾ ਜਾ ਲੈ ਕੇ ਉਹ ਜਿੰਦਰੇ ਨੂੰ ਤੋੜਨਾ ਕੀਤਾ
ਅੰਤਰ ਪਹੁੰਚਿਓ ਸ਼ਾਹ ਨਿਹਾਰਾ
ਫੇਰ ਕਹਿੰਦੇ ਇੱਧਰ ਪੁੱਜਿਆ ਤੇ ਸ਼ਾਹਜਹਾਂ ਨੂੰ ਦੇਖਿਆ ਦਰੋਗੇ ਸੁਣਦੇ ਖਾਂ
ਮਹਾ ਦੁਖਤ ਵਿਆਕੁਲ ਹੋਏ ਰਹੇ
ਬੜਾ ਦੁਖੀ ਤੇ ਬੜਾ ਵਿਆਕੁਲ ਹੋ ਰਿਹਾ ਸ਼ਾਹਜਹਾਂ
ਦੇਖ ਦਰੋਗੇ ਕੋ ਤਬ ਕਹਿਓ
ਸੁਣਦੇ ਖਾਂ ਦਰੋਗੇ ਨੂੰ ਆਇਆ ਦੇਖ ਕੇ ਸ਼ਾਹਜਹਾਂ ਨੇ ਤਦੋਂ ਕਿਹਾ
ਕਹਾਂ ਭਇਓ ਅਚਰਜ ਮਤ ਮੰਦੋ
ਕਹਿੰਦੇ ਭੈੜੀ ਮਤ ਵਾਲਿਓ ਕਿਸ ਲੋਕ ਚਰਚਤਾ ਵਾਲੀ ਹੈਰਾਨੀ ਦੀ ਗੱਲ ਹੋ ਗਈ
ਦੰਭ ਨਾ ਜਾਣਿਓ ਮਿਲ ਨਾਰ ਬ੍ਰਿੰਦੋ
ਕਿੰਨੇ ਤੁਸੀਂ ਲੋਕ ਇਕੱਠੇ ਹੋਏ ਸੀ ਉਹਦਾ ਵੀ ਤੁਸੀਂ ਛਲ ਫਰੇ ਵੀ ਜਾਣਿਆ ਹੀ ਨਹੀਂ
ਬਿਨ ਤਾਰੀ ਤਾਰੇ ਤੁਰ
ਵਾਵੋਜੀਆਂ ਧਾਰਾ ਵੀ ਨਦੀ ਵੀ ਸੁੱਟ ਗਿਆ ਇਸ ਕਰਕੇ ਸਾਰੇ ਕਹਿੰਦੇ ਜਿੰਦਰੇ ਜੇ ਤੜਾਓ ਹੁਣ
ਜਹ ਕਹਿ ਅਧਿਕ ਮਸਾਲ ਜਲਾਵੋ
ਹਾਂ ਰਾਤ ਹੋਈ ਪਈ ਏ ਜਿੱਥੇ ਕਿੱਥੇ ਬਹੁਤੀਆਂ ਮਸਾਲਾਂ ਜੀਆਂ ਜਗਾਓ
ਸੁਣਦੇ ਮਾਨਵ ਕਿਤਕ ਹਕਾਰੇ
ਸਵੇਰੇ ਸੁਣਦੇ ਖਾਂ ਨੇ ਕੁਝ ਆਵਾਜ਼ ਮਾਰ ਕੇ ਪਹਿਰੇਦਾਰ ਜੇ ਸਦੇ
ਜਾਰ ਮਸਾਲਾ ਤੋਰਤ ਤਾਰੇ
ਹਾਂ ਮਸਾਲਾ ਬਾਲ ਬਾਲ ਕੇ ਜਿੰਦਰੇ ਤੋੜ ਰਹੇ
ਕਹੂੰ ਸ਼ੀਘਰਤਾ ਅਧਿਕ ਕਰਨ ਤੇ
ਕਿਤੇ ਬੋੜੀ ਕਾਲੀ ਜੀ ਕਰਦੇ ਹਨ
ਅੱਗ ਲਗਾਏ ਕੇ ਵਾਰ ਜਲੰਤੇ
ਕਾਲੀ ਕਰਨ ਲਈ ਅੱਗ ਹੀ ਲਗਾ ਕੇ ਤਖਤਿਆਂ ਨੂੰ ਸਾੜ ਰਹੇ
ਕਹੂੰ ਕੁਠਾਰਨ ਸੋ ਭੜ ਕੁਸੋ ਕਰ ਡਕਟ ਕਾਰੇ
ਕਈ ਕਹਿੰਦੇ ਘੋੜਿਆਂ ਨਾਲ ਮਾਰ ਮਾਰ ਕੇ ਜਿੰਦਰਿਆਂ ਨੂੰ ਕੁੰਡਿਆਂ ਨੂੰ ਕੱਟਦੇ ਵੱਢਦੇ
ਡਰਤ ਸਰਦ ਹੀ ਹਜ਼ਰਤ ਡਾਂਟੈ
ਬਾਰਿਸ਼ਾਂ ਤੋਂ ਡਰਦੇ ਹੈ ਕਿਉਂਕਿ ਸ਼ਾਹਜਹਾਂ ਸਾਰਿਆਂ ਨੂੰ ਤਾੜਦਾ ਹੈ
ਕਹੂੰ ਕੰਧ ਕੋ ਕਰਹਿ ਬਿਦਾਰਨ
ਕਿਤੇ ਕਹਿੰਦੇ ਕੰਧ ਹੀ ਜਿਹੜੀ ਉਹਨੂੰ ਢਾ ਦੇਣਾ ਕਰਦੇ
ਫਸੇ ਜੋ ਨਰਸੋ ਕਰੇ ਨਿਕਾਰਨ
ਜਿਹੜੇ ਕਹਿੰਦੇ ਅੰਦਰ ਫਸੇ ਪਏ ਸੀ ਕਿਤੇ ਕੰਧ ਢਾ ਕੇ ਕਿਤੇ ਜਿੰਦਰੇ ਤੋੜ ਕੇ ਕਿਤੇ ਤਖਤਿਆਂ ਨੂੰ ਅਗਲਾ ਕੇ ਬਾਹਰ ਕੱਢਣਾ ਕੀਤੇ
ਹੁਤੇ ਕੈਦ ਜਨ ਕਰੇ ਖਲਾਸੀ
ਜਾਣੀ ਕਹਿੰਦੇ ਕੈਦ ਕੀਤੇ ਸੀ ਹੁਣ ਉਹਨਾਂ ਨੂੰ ਕਹਿੰਦੇ ਖਲਾਸ ਕੀਤਾ ਬਾਹਰ ਕੱਢਿਆ ਬਾਹਰ ਛਡਾਇਆ ਨਿਕਾਲਿਆ
ਕੋ ਚੱਲ ਜਾਤ ਸ਼ਾਹ ਕੇ ਪਾਸੀ
ਜਿਹੜਾ ਕੋਈ ਤਾਂ ਕਹਿੰਦੇ ਸ਼ਾਹਜਹਾਂ ਦੇ ਕੋਲ ਚੱਲ ਕੇ ਜਾਂਦਾ
ਭਇਓ ਨਗਰ ਮਹਿ ਏਕ ਅਚੰਬਾ
ਸਾਰੇ ਲਾਹੌਰ ਸ਼ਹਿਰ ਦੇ ਵਿਚ ਬੜਾ ਅਚੰਬਾ ਹੀ ਹੋ ਗਿਆ
ਵੇਖੇ ਉਹ ਆਸ ਕਬ ਕੌਤਕ ਦੰਬਾ
ਇਹੋ ਜਾ ਵੀ ਕੌਤਕ ਕੀਤਾ ਇਹੋ ਜਾ ਵੀ ਛਲ ਫਰੇਬ ਕੀਤਾ ਅੱਜ ਸਮੇ ਵਿਚ ਜਿੰਦਗੀ ਵਿਚ ਕਿਤੇ ਦੇਖਿਆ ਹੀ ਨੀ ਐਸਾ ਕਰਦਾ।
ਜਾਗ ਪਰੇ ਸਗਰੇ ਨਰ ਨਾਰੀ
ਜਿੰਨੇ ਮਾਈ ਭਾਈ ਰਾਤ ਦੇ ਸਮੇ ਫਿਰ ਜਾਗ ਪਏ ਨੇ,
ਠਾਰ ਠਾਰ ਰੌਰਾ ਪਰ ਭਾਰੀ
ਥਾਂ ਥਾਂ ਤੇ ਭਾਰੀ ਰੌਲਾ ਰੱਪਾ ਪੈ ਰਿਹਾ ਹੈ।
ਕਹਾ ਭਇਓ ਬੂਜਤ ਕੋ ਖਰੇ,
ਕੋਈ ਖੜੋਤਾ ਹੋਇਆ ਪੁੱਛ ਗਿਆ ਵੀ ਕੀ ਹੋ ਗਿਆ ਹੈ, ਕਿਉਂ ਰੌਲਾ ਪੈ ਰਿਹਾ ਹੈ।
ਕੋ ਕੋ ਲਖੈ ਬਤਾਵਨ ਕਰੇ,
ਕੋਈ ਕੋਈ ਜਿਹੜਾ ਜਾਣਦਾ ਸੀ ਉਹ ਦੂਜਿਆਂ ਨੂੰ ਦੱਸ ਰਿਹਾ ਵੀ ਦੂਜਾ ਘੋੜਾ ਲੈ ਕੇ ਚੱਲਦਾ ਬਣਿਆ।
ਹੁਤੇ ਸਮੀਪੀ ਸੋ ਚੱਲ ਗਏ,
ਜਿਹੜੇ ਪਾਤਸ਼ਾਹ ਦੇ ਬੋਹੜੇ ਨਜ਼ਦੀਕੀ ਸੀ ਉਹ ਚੱਲ ਕੇ ਗਏ।
ਸ਼ਾਹ ਜਹਾਂ ਕੋ ਬੂਜਤ ਪਏ,
ਸ਼ਾਹ ਜਹਾਂ ਨੂੰ ਜਾ ਕੇ ਪੁੱਛਣ ਲੱਗੇ ਦੱਸੋ ਮਹਾਰਾਜ ਹੁਣ ਕੀ ਕਰੀਏ,
ਕਹੋ ਉਪਾਏ ਉਪਾਏ ਕੌਣ ਬਨ ਆਵੇ।
ਆਪ ਹੀ ਦੱਸੋ ਚੋਰ ਨੂੰ ਫੜਦਾ ਕਿਹੜਾ ਕੋਈ ਉਪਰਾਲਾ ਹੀਲਾ ਹੁਣ ਬਣਿਆ ਏ।
ਲੈ ਅਬ ਗਇਓ ਨਾ ਪਕੜਿਓ ਜਾਵੇ,
ਕਿਉਂਕਿ ਘੋੜਾ ਤਾਂ ਲੈ ਕੇ ਚੱਲਿਆ ਗਿਆ, ਹੁਣ ਤਾਂ ਉਹ ਫੜਿਆ ਤਾਂ ਜਾਣਾ ਨੀ ਰਾਤ ਨੂੰ।
ਗ੍ਰਾਮ ਨਾਮ ਆਰ ਜੋ ਗੁਰ ਬਲੀ,
ਕਹਿੰਦੇ ਪਿੰਡ ਦਾ ਨਾਮ ਜੋ ਗੁਰੂ ਮਹਾਰਾ ਬੜੇ ਤਕੜੇ ਬਲੀ ਹੈ।
ਕਹਿ ਇਹੋ ਗਇਓ ਲਖੋ ਬਹੁ ਬਲੀ ਭਲੀ,
ਕਹਿੰਦੇ ਇਹ ਸਾਡੇ ਲਈ ਬੜੀ ਚੰਗੀ ਗੱਲ ਹੋ ਗਈ ਹੈ ਵੀ ਪਿੰਡ ਦਾ ਨਾਮ ਵੀ ਦੱਸ ਗਿਆ, ਜਿਸ ਗੁਰੂ ਕੋਲ ਘੋੜਾ ਗਿਆ ਉਹ ਸਤਿਗੁਰੂ ਦਾ ਨਾਮ ਵੀ ਦੱਸ ਕੇ ਚੱਲਿਆ ਗਿਆ।
ਅੰਧਕਾਰ ਫੈਲਿਓ ਨਿਸ ਮਹਾਂ,
ਹੁਣ ਤਾਂ ਮਹਾਨ ਹਨੇਰੀ ਰਾਤ ਹਨੇਰੇ ਹੀ ਫੈਲਿਆ ਹਰ ਪਾਸੇ।
ਅਬ ਹੈ ਤਸਕਰ ਪ੍ਰਾਪਤ ਕਹਾਂ,
ਹੁਣ ਜਿਹੜਾ ਘੋੜਾ ਲੈ ਕੇ ਜਾਣ ਵਾਲਾ ਚੋਰ ਭਲਾ ਕਿੱਥੇ ਪ੍ਰਾਪਤ ਕਿੱਥੇ ਮਿਲ ਸਕਦਾ।
ਸੁਨਤ ਸ਼ਾਹ ਬਹੁ ਰਿਸ ਕਰ ਕਹਿਓ,
ਇਸ ਵੇਲੇ ਸ਼ਾਹ ਜਾਂ ਸੁਣ ਕੇ ਬੜਾ ਗੁੱਸੇ ਹੋ ਕੇ ਕਹਿੰਦਾ ਹੈ,
ਕਿਨਹੋ ਸਮਤ ਕਰ ਚੋਰ ਨ ਲਹਿਓ,
ਮਾੜੀ ਮੋਟੀ ਅਕਲ ਮਤ ਕਰਕੇ ਕਿਸੇ ਨੇ ਚੋਰ ਨੂੰ ਜਾਣਿਆ ਹੀ ਨੀ ਤੁਸਾਂ ਨੇ।
ਕੇਤਕ ਦਿਵਸ ਅਗਾਰੀ
ਰਹਿਓ, ਪਹਿਲਾਂ ਵੀ ਕੁਝ ਕ ਦਿਨ ਤੁਹਾਡੇ ਕੋਲੋਂ ਕਸੇਰਾ ਬਣ ਕੇ ਰਿਹਾ ਹੀ ਨਾ।
ਅਬਲੇ ਗਇਓ ਰਿਦਾ ਮਮ ਦਹਿਓ,
ਹੁਣ ਕਹਿੰਦੇ ਆ ਦੂਜਾ ਘੋੜਾ ਲੈ ਗਿਆ ਮੇਰਾ ਤਾਂ ਰਿਦਾ ਛਾਤੀ ਉਹਨੇ ਸਾੜ ਦਿੱਤੀ ਹੈ।
ਸਰਬ ਲੋਕ ਕਰਕੇ ਮਤ ਮੰਦੇ,
ਹਾਂ ਸਾਰੇ ਲੋਕਾਂ ਨੂੰ ਕਹਿੰਦੇ ਅਕਲ ਮਤ ਮੰਦੇ ਕਰਕੇ ਸਾਰਿਆਂ ਦੀ ਅਕਲ ਮਤ ਮਾਰ ਕੇ।
ਵੇ ਗਮਨਿਓ ਮਮ ਤੁਰੰਗ ਬਿਲੰਦੇ,
ਮੇਰਾ ਜਿਹੜਾ ਦੂਜਾ ਘੋੜਾ ਸੀ ਕਹਿੰਦੇ ਮੌਜ ਨਾਲ ਛਾਲਾ ਮਰਾਉਂਦਾ ਲੈ ਗਿਆ।
ਅਬ ਤੇ ਹੋਤ ਉਪਾਵਨ ਕੋਈ,
ਅੱਧੀ ਰਾਤ ਮੇਰਾ ਹੁਣ ਤਾਂ ਕੋਈ ਉਪਰਾਲਾ ਹੀਲਾ ਹੋ ਨੀ ਸਕਣਾ।
ਗਇਓ ਸੋ ਗਇਓ ਨ ਪ੍ਰਾਪਤ ਹੋਈ,
ਜਿਹੜਾ ਵੀ ਘੋੜਾ ਲੈ ਕੇ ਚੱਲਿਆ ਗਿਆ ਚੱਲਿਆ ਗਿਆ, ਹੁਣ ਤਾਂ ਨੀ ਮਿਲਦਾ ਹੈ।
ਹੋ ਤੋ ਪ੍ਰਾਤ ਕੇ ਚੜ੍ਹਤ ਸੁਧਾਰੋ,
ਕਹਿੰਦੇ ਵੀ ਕੱਲ ਨੂੰ ਸਵੇਰ ਹੁੰਦਿਆਂ ਇੱਥੋਂ ਚੜ੍ਹ ਕੇ ਮੈਂ ਚੱਲਾਂਗਾ।
ਕੈ ਗੁਰ ਗਾਹੋ ਕੇ ਰਣ ਕਰ ਮਾਰ,
ਜਾਂ ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਉਂਦਾ ਫੜ ਲਿਆਂਗਾ, ਨਹੀਂ ਜੰਗ ਕਰਕੇ ਮਾਰ ਦੇਵਾਂਗਾ।
ਮੁਝ ਤੇ ਤਰਾਸ ਨਹੀਂ ਕਬ ਕਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਮੈਥੋਂ ਕਦੇ ਕੋਈ ਡਰ ਭੈ ਨੀ ਕਰਦੇ।
ਲੜਨ ਹੇਤ ਸਭ ਥਲ ਅਰ ਪਰੇ,
ਸਾਡੇ ਨਾਲ ਲੜਨ ਵਾਸਤੇ ਸਾਰੇ ਥਾਵਾਂ ਵਿਚ ਅੜ ਪੈਂਦੇ ਹਨ।
ਅਬ ਕੇ ਲਸ਼ਕਰ ਲੈ ਕਰ ਭਾਰਾ,
ਕਹਿੰਦੇ ਹੁਣ ਦੀ ਬਾਰੀ ਬਹੁਤਾ ਫੌਜਾਂ ਦਾ ਦਲ ਲੈ ਕੇ।
ਗਾਹਾਂ ਕੇ ਮਾਰੋ ਬਨੋ ਸੁਖਾਰਾ,
ਕਹਿੰਦੇ ਜਾਂ ਗੁਰੂ ਨੂੰ ਫੜ ਲਾਵਾਂਗਾ ਜਾਂ ਮਾਰ ਦੇਵਾਂਗਾ ਫਿਰ ਸੌਖਾ ਬਣਾਗਾ।
ਇਤਿਆਦਿਕ ਬਕ ਬਾਦ ਕਰੰਤਾ,
ਇਸ ਤੋਂ ਹਾਲ ਹੈ ਕਿ ਸ਼ਾਹ ਜਹਾਂ ਰਾਤ ਦੇ ਸਮੇਂ ਬਕਾਸ਼ ਬਾਸ਼ ਕਰਦਾ ਹੈ।
ਰਿਸ ਅਗਨੀ ਤੇ ਮਨ ਹੋ ਜਰੰਤਾ,
ਹਾਂ ਕਹਿੰਦੇ ਗੁੱਸੇ ਰੂਪੀ ਅੱਗ ਕਰਕੇ ਮਨੋ ਸੜ ਮਚ ਰਿਹਾ ਹੈ।
ਸਭ ਲੋਕਾਂ ਕੋ ਕਹਿਓ ਸਿਧਾਵੋ,
ਫਿਰ ਸਾਰੇ ਲੋਕਾਂ ਨੂੰ ਕਿਹਾ ਵੀ ਹੁਣ ਤੁਸੀਂ ਆਪੋ ਆਪਣੇ ਘਰੋਂ ਕਰੀ ਚਲੇ ਜਾ।
ਪ੍ਰਾਤ ਹੋਤ ਤਿਆਰੀ ਕਰ ਬਾਬੋ,
ਕੱਲ ਨੂੰ ਸਵੇਰ ਸਾਰ ਹੁੰਦਿਆਂ ਇੱਥੋਂ ਚੱਲਣ ਦੀਆਂ ਤਿਆਰੀਆਂ ਕਰ ਕਰਵਾ ਲਵੋ।
ਇਮ ਸੁਨ ਗਮਨੇ ਸਭ ਨਿਜ ਧਾਮੂ,
ਕਿਉਂ ਪਾਤਸ਼ਾਹ ਤੋਂ ਸੁਣ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਪਰੇ ਸੁਪਤ ਹੋਇਆ ਕੀਨ ਆਰਾਮੂ,
ਕਹਿੰਦੇ ਇਸ ਤਰ੍ਹਾਂ ਸਾਰੇ ਸੌਕੇ ਪੈ ਗਏ, ਸਭ ਨੇ ਆਰਾਮ ਕੀਤਾ ਪੈ ਕੇ।
ਭਈ ਪ੍ਰਭਾਤ ਸ਼ਾਹ ਰਹਿ ਜਾਗਾ,
ਜਿਹੜਾ ਪਾਤਸ਼ਾਹ ਤਾਂ ਸਵੇਰ ਹੁੰਦਿਆਂ ਤੱਕ ਕੀ ਕਹਿੰਦੇ ਜਾਗਦਾ ਰਿਹਾ, ਨੀਂਦ ਹੀ ਨੀ ਆਈ।
ਪਲਕ ਬਿਲੋਚਨ ਕੇ ਕਹਿ ਨਹਿ ਲਾਗਾ,
ਜਿਹੜੀਆਂ ਨੇਤਰਾਂ ਦੀਆਂ ਪਲਕਾਂ ਉਹਦੀਆਂ ਲੱਗੀਆਂ ਨੀ, ਪਲਕਾਂ ਬੰਦ ਹੀ ਨੀ ਹੋਈਆਂ।
ਨਿਤ ਨਵੀਨ ਸੌ ਪਾਲਨ ਜਾਗਾ ਜਾਮਾ,
ਸੌ ਪੱਲਿਆਂ ਵਾਲਾ, ਸੌ ਕਲੀਆਂ ਵਾਲਾ ਨਵਾਂ ਜਿਹੜਾ ਚੋਲਾ ਹੈ।
ਪਹਿਰਤ ਸੂਖਮ ਅਤ ਅਭਿਰਾਮਾ,
ਬਹੁਤ ਹੀ ਬਰੀਕ ਸੂਤ ਦਾ ਵਸਤਰ ਬਣਿਆ ਦਾ ਚੋਲਾ ਪਹਿਨਦਾ ਹੁੰਦਾ ਸੀ, ਬਹੁਤ ਜੋ ਸੁੰਦਰ ਹੁੰਦਾ ਸੀ।
ਸੰਧਿਆ ਲੱਗ ਸੋ ਫਾਟਕ ਹਰ ਜਾਏ,
ਕਹਿੰਦੇ ਸ਼ਾਮ ਤੱਕ ਪਤਲਾ ਜਾ ਜਿਹੜਾ ਚੋਲਾ ਕਹਿੰਦੇ ਪਾੜ ਪੂੜ ਜਾਂਦਾ ਸੀ।
ਅਗਲੇ ਪ੍ਰਾਤ ਨਵੋਂ ਪੁੰਨ ਪਾਏ,
ਜਦੋਂ ਅਗਲੀ ਸਵੇਰ ਹੁੰਦੀ ਸੀ ਫਿਰ ਕਹਿੰਦੇ ਨਵਾਂ ਚੋਲਾ ਜਾ ਪਾ ਲੈਂਦਾ ਸੀ।
ਆਮ ਖਾਸ ਮਹਿ ਚੱਲ ਕਰ ਆਇਓ,
ਫਿਰ ਜਿਵੇਂ ਆਮ ਖਾਸ ਜਿੱਥੇ ਸਾਰੇ ਲੋਕ ਬੈਠੇ ਹੋਣ ਉਥੇ ਚੱਲ ਕੇ ਆਇਆ ਪਾਤਸ਼ਾਹ।
ਬੈਠਤ ਗਨ ਉਮਰਾਵ ਬੁਲਾਇਓ,
ਆਮ ਲੋਕਾਂ ਵਿੱਚ ਬੈਠ ਕੇ ਸਾਰਿਆਂ ਉਮਰਾਵਾਂ ਨੂੰ ਸੱਦ ਲਿਆ ਬੁਲਾ ਲਿਆ।
ਸੁਨ ਆਇਸ ਕੋ ਸਭ ਚੱਲ ਆਏ,
ਸ਼ਾਹਜਹਾਂ ਦੀ ਆਗਿਆ ਸੁਣ ਕੇ ਸਾਰੇ ਅਹਿਲਕਾਰ ਵਜ਼ੀਰ ਆਦਿਕ ਆ ਗਏ।
ਵੱਡੇ ਵੱਡੇ ਜਾਮੇ ਘਰ ਪਾਏ,
ਇਹਨਾਂ ਨੇ ਬੜੇ ਬੜੇ ਗਲ ਵਿੱਚ ਲੰਮੇ ਗਿੱਟਿਆਂ ਤੱਕ ਚੋਲੇ ਪਾਏ ਹੋਏ।
ਹੁਤੇ ਦੀਵਾਨ ਮੁਸਾਹਿਬ ਜੇਈ,
ਜਿਹੜੇ ਕੋਈ ਕਹਿੰਦੇ ਦੀਵਾਨ ਸੀ ਪਾਤਸ਼ਾਹ ਦੇ, ਹੋਰ ਕੋਈ ਮੁਸਾਹਿਬ ਸਨ।
ਮਹਾ ਸੁਬਟ ਕਹਿ ਲਾਵਤ ਕੇ,
ਜਿਹੜੇ ਆਪਣੇ ਆਪਣੇ ਬੜੇ ਤਕੜੇ ਸੂਰਬੀਰ ਬਹਾਦਰ ਕਹਾਉਂਦੇ ਸੀ।
ਹੁਤੇ ਸਲਾਹੀ ਬਾਕ ਪ੍ਰਬੀਨ,
ਗੱਲਾਂ ਬਾਤਾਂ ਕਰਕੇ ਸਲਾਹਾਂ ਦੇਣ ਵਿੱਚ ਸਿਆਣੇ ਸਨ।
ਤਸਲੀ ਮਾਤ ਆਨ ਗਨ ਕੀ,
ਸਾਰਿਆਂ ਨੇ ਆ ਕੇ ਪਾਤਸ਼ਾਹ ਨੂੰ ਸਲਾਮਾਂ ਕੀਤੀਆਂ ਨੇ।
ਵਸਤਰ ਵਿਭੂਖਨ ਪਹਿਰੇ ਤਨ ਮੈਂ,
ਜਿਨ੍ਹਾਂ ਨੇ ਵਸਤਰ ਤੇ ਗਹਿਣੇ ਸਰੀਰਾਂ ਤੇ ਪਾਏ ਹੋਏ ਹੈ।
ਜਟਤ ਜਵਾਹਰ ਜਾਹਰ ਗਨ ਮੈਂ,
ਜਿਨ੍ਹਾਂ ਵਿੱਚ ਜਾਹਰ ਆਦਿਕ ਜੜੇ ਹੋਏ ਪ੍ਰਗਟੀ ਬਹੁਤ।
ਸਤਗੁਰ ਸਿੱਖ ਵਜ਼ੀਰ ਖਾਂ ਆਇਓ,
ਇਸੇ ਤਰ੍ਹਾਂ ਸਤਿਗੁਰੂ ਦੇ ਘਰ ਦਾ ਜਿਹੜਾ ਵਜ਼ੀਰ ਖਾਂ ਸਿੱਖ ਹੈ ਉਹ ਆ ਗਿਆ ਪਾਤਸ਼ਾਹ ਕੋ।
ਸਮਤ ਵੰਤ ਬੜ ਸਿਦਕ ਕਮਾਇਓ,
ਜੋ ਵਜ਼ੀਰ ਖਾਂ ਬੜਾ ਸੇਠ ਮਤ ਵਾਲਾ ਸੀ, ਬੜੇ ਭਰੋਸੇ ਕਮਾਉਣ ਭਰੋਸਾ ਕਰਨ ਵਾਲਾ ਸੀ।
ਲੱਗੀ ਕਚਹਿਰੀ ਚਾਰਹ ਕੋ,
ਸ਼ਾਹਜਹਾਂ ਦੇ ਚਾਰੇ ਤਰਫੀ ਬੜੀ ਕਚਹਿਰੀ ਸਭਾ ਲੱਗ ਗਈ ਹੈ।
ਬੈਠਿਓ ਹਜ਼ਰਤ ਹੀਨ ਪ੍ਰਮੋਦ,
ਜਿਹੜਾ ਸ਼ਾਹਜਹਾਂ ਪਾਤਸ਼ਾਹ ਬਿਨਾਂ ਖੁਸ਼ੀ ਤੋਂ ਬੈਠਾ ਬੜਾ ਗਵਾਂ ਜੀ ਵਿੱਚ।
ਅਤਰਨ ਕੀ ਛੂਟੀ ਮਹਿਕਾਰ,
ਅਤਰ ਆਦਿਕ ਸਿੰਤ ਆਦਿਕ ਛਿੜਕਿਆ ਉਹਦੀ ਮਹਿਕ ਕਹਿੰਦੇ ਛੁੱਟ ਪਈ ਫੈਲ ਗਈ ਹੈ।
ਚੌਹਦਿਸ਼ ਧਰੀ ਆਨ
ਗੁਲਜਾਰ, ਫਿਰ ਲਿਆ ਲਿਆ ਕੇ ਗੁਲਜਾਰ ਗੁਲਦਸਤੇ ਜੇ ਰੱਖ ਦਿੱਤੇ।
ਚਾਮੀ ਕਰਕੇ ਚਤਰਿਤ ਥਾਨ,
ਸੋਨੇ ਦੇ ਨਾਲ ਕਹਿੰਦੇ ਥਾਂ ਤੇ ਚਿੱਤਰਕਾਰੀ ਕੀਤੀ ਹੈ।
ਇਸ ਹੇਰੇ ਔਰ ਹਰਖ ਮਹਾਨ,
ਉਸ ਥਾਂ ਨੂੰ ਵੇਖ ਕੇ ਚਿੱਤਰਕਾਰੀ ਨੂੰ ਬੜਾ ਹਿਰਦੇ ਵਿੱਚ ਖੁਸ਼ੀ ਹੁੰਦੀ ਹੈ।
ਕਹਿਓ ਸ਼ਾਹ ਉਸ ਸਭ ਸੁਮਤ ਪ੍ਰਬੀਨ,
ਜਿੰਨੇ ਸ੍ਰੇਸ਼ਠ ਮਤ ਵਾਲੇ ਆ ਸਿਆਣੇ ਸਾਰਿਆਂ ਦੇ ਸਾਥ ਪਾਤਸ਼ਾਹ ਨੇ ਕਿਹਾ।
ਕਿਨਹੋ ਨ ਕਪਟ ਪਰਖ ਬੋ,
ਵੇਖ ਲੋ ਵਿਧੀ ਚੰਦ ਦਾ ਜਿਹੜਾ ਛਲ ਫਿਰੇ ਕਿਸੇ ਨੇ ਪਰਖਣਾ ਨੀ ਕੀਤਾ ਹੈ।
ਇਕ ਹੈ ਲੀਨ ਬਣਿਓ ਘਸਿਆਰੋ,
ਪਹਿਲਾਂ ਇਕ ਜਿਹੜਾ ਘੋੜਾ ਉਹ ਤਾਂ ਘਸਿਆਰਾ ਬਣ ਕੇ ਉਹਨੇ ਲੈ ਲਿਆ।
ਕੈਫ ਪਿਲਾਏ ਕਰੇ ਮਤ ਵਾਰੋ,
ਕਹਿੰਦੇ ਤੁਹਾਨੂੰ ਨਸ਼ਾ ਜਾ ਪਿਆ ਕੇ ਕਮਲੇ ਕਰ ਦਿੱਤਾ।
ਸੋ ਤੇ ਗਯੋ ਅਚਾਨਕ ਜਾਨ,
ਚਲੋ ਕਹਿੰਦੇ ਉਹ ਤਾਂ ਜਾਣ ਲੈਨੇ ਵੀ ਅਚਨਚੇਤ ਚਲਿਆ ਗਿਆ, ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ।
ਦੂਸਰ ਕੋ ਬੜ ਅਚਰਜ ਮਨ,
ਕਹਿੰਦੇ ਦੂਸਰਾ ਜਦੋਂ ਘੋੜਾ ਲੈ ਕੇ ਗਿਆ ਉਹ ਤਾਂ ਹੈਰਾਨ ਦੀ ਗੱਲ ਹੀ ਮੰਨ ਲੋ ਕਰ ਗਿਆ।
ਜੀਨ ਪਾਏ ਹਮ ਆਪਹ ਦੀਨ,
ਕਿੰਨੇ ਅਸੀਂ ਸਿਆਣੇ ਆ, ਕਹਿੰਦੇ ਉਹਨੂੰ ਕਾਠੀ ਪਾ ਕੇ ਆਪ ਹੀ ਦੇ ਦਿੱਤਾ।
ਮੈਂ ਕਿਮ ਹੂੰ ਕਿਨ ਪਰਖਨ ਕੀਨ,
ਸਾਡੇ ਵਿੱਚ ਪੀਰਿਆ ਕਿਸੇ ਨੇ ਮਾੜਾ ਮੋਟਾ ਵੀ ਨੀ ਪ੍ਰੀਖਿਆ ਪਰਖਿਆ ਉਹਨੂੰ
ਹੇ ਰਹ ਤਸਕਰ ਕੇਰ ਦਲੇਰੀ
ਫੇਰ ਵੀ ਜਿਹੜਾ ਵਿਧੀ ਚਨ ਚੋਰ ਬਣ ਕੇ ਘੋੜਾ ਲੈ ਕੇ ਉਹਦੀ ਦਲੇਰੀ ਤਾਂ ਵੇਖੋ
ਬਿਨ ਡਰ ਲੇ ਗਮਨਿਓ ਜੁਗ ਬੇਰੀ
ਦੋਵੇਂ ਮੇਰੀ ਕਹਿੰਦੇ ਬਿਨਾਂ ਡਰ ਤੋਂ ਨਿਰਭੈ ਹੋ ਕੇ ਲੈ ਕੇ ਚਲਿਆ ਗਿਆ
ਸੁਣਿਓ ਨਾ ਹਮਨੇ ਆਂਖ ਨਿਹਾਰਾ
ਇਹੋ ਜਿਹਾ ਵੀ ਚੋਰ ਵਿਧੀ ਚੰਦ ਵਰਗਾ ਨਾ ਅੱਖਾਂ ਨਾਲ ਕਿਤੇ ਦੇਖਿਆ ਨਾ ਪਿੱਛੇ ਬਜੁਰਗਾਂ ਤੋਂ ਸੁਣਿਆ ਹੈ
ਕੀਨ ਕਪਟ ਹਮ ਸਭਨ ਮਜਾਰਾ
ਕਹਿੰਦੇ ਸਾਰਿਆਂ ਵਿਚ ਹੀ ਰਹਿ ਕੇ ਐਸਾ ਉਹਨੇ ਛਲ ਪ੍ਰੇਮ ਕੀਤਾ ਸੀ ਸਮਝ ਹੀ ਨੀ ਸਕੇ ਹਾਂ
ਬੋਲਤ ਬਾਤ ਕਰਤ ਲੇ ਗਏ
ਗਾਨਗੀ ਤਾਂ ਗੱਲ ਇਹ ਹੈ ਵੀ ਸਾਡੇ ਨਾਲ ਗੱਲਾਂ ਬਾਤਾਂ ਕਰਦਾ ਬੋਲਦਾ ਚੱਲਦਾ ਮੌਜ ਨਾਲ ਲੈ ਗਿਆ
ਹਮ ਹੋ ਕੈਦ ਸਮ ਠਾਨਤ ਭਇਓ
ਸਾਨੂੰ ਜਿਵੇਂ ਕੋਈ ਕੈਦ ਕੀਤੇ ਹੁੰਦੇ ਨਾ ਐ ਕਰਕੇ ਫੇਰ ਚੱਲਿਆ ਗਿਆ
ਚੜ ਤੋਂ ਰੰਗ ਪਰ ਸਗਲ ਬਤਾਏ
ਦੇਖ ਲੋ ਕਹਿੰਦੇ ਹੱਦ ਗੋਗੀ ਕਹਿੰਦੇ ਘੋੜੇ ਉੱਪਰ ਚੜ ਕੇ ਸਾਰੇ ਪਤੇ ਦੱਸਦੇ
ਹਰ ਗੋਬਿੰਦ ਗੋਰ ਹਾਏ ਨਿਕ ਰਾਏ ਨੀ
ਕਹਿੰਦਾ ਵੀ ਜਿਹੜੇ ਦੋ ਘੋੜੇ ਆ ਗੁਰੂ ਹਰਗੋਬਿੰਦ ਸਾਹਿਬ ਦੇ ਆਪਣੇ ਸੀ ਉਹ ਕਰੋੜੀ ਮੱਲ ਲੈ ਕੇ ਆ ਉਹਨਾਂ ਨੇ ਕਢਵਾਏ ਮੇਰੇ ਰਾਹੀਂ
ਜੰਗਲ ਵਿਖੇ ਗ੍ਰਾਮ ਕੋ ਰੂਪਾ
ਇਹ ਵੀ ਦੱਸ ਗਿਆ ਜਾਂਦਾ ਵੀ ਜੰਗਲ ਦੇ ਇਲਾਕੇ ਵਿਚ ਨਵਾਂ ਪਿੰਡ ਭਾਈ ਕਾ ਰੂਪਾ ਬਸਿਆ ਹੈ
ਤਹਲੇ ਪਹੁੰਚੇ ਤੁਰੰਗ ਅਨੂਪਾ
ਉੱਥੇ ਮੈਂ ਲੈ ਕੇ ਜਿਹੜਾ ਘੋੜਾ ਹੈ ਪੁੱਜ ਰਿਹਾ ਤੇ ਪਹਿਲਾਂ ਵੀ ਉੱਥੇ ਹੀ ਪੁੱਜਿਆ ਹੈ
ਆਬਨਹਿ ਬਿਲਮ ਸੁਹਾਵਤ ਮੋਹੀ
ਐਲਕਾਰੋ ਵਜ਼ੀਰੋ ਹੁਣ ਮੈਨੂੰ ਦੇਰੀ ਕਰਨੀ ਨੀ ਸੌਂਦੀ ਚੰਗੀ ਲੱਗਦੀ
ਤਿਆਰੀ ਕਰੋ ਸ਼ੀਘਰ ਜਿਮ ਹੋਹੀ
ਜਿਵੇਂ ਕਹਿੰਦੇ ਬਹੁਤੀ ਤੇਜੀ ਹੋਵੇ ਉਵੇਂ ਤਿਆਰੀ ਕਰ ਲੋ ਚੱਲਣ ਦੀ
ਜੀਨ ਜਵਾਹਰ ਜਾਹਰ ਜਰੇ
ਹਾਂ ਜਿਨ੍ਹਾਂ ਕਾਠੀਆਂ ਵਿਚ ਪ੍ਰਗਟੀ ਜਵਾਹਰ ਆਦਿਕ ਜੜ ਕੀਤੇ
ਪ੍ਰਹਿ ਹੈ ਸਹਿਤ ਨਿਕਾਰਨ ਕਰੇ
ਉਹ ਮੇਰੇ ਜਿਹੜੇ ਪਿਆਰੇ ਘੋੜੇ ਕਹਿੰਦੇ ਉਹਨਾਂ ਦੇ ਸਹਿਤ ਕਾਠੀਆਂ ਦੇ ਉਹਨੇ ਕੱਢ ਲੈਣਾ ਕੀਤੇ
ਜਬ ਲੋ ਗੁਰ ਕੋ ਗਾਹੋ ਕੇ ਮਾਰੋ
ਐਲਕਾਰੋ ਮੈਂ ਸੱਚ ਕਹਿੰਦਾ ਜਿੰਨਾ ਚਿਰ ਗੁਰੂ ਨੂੰ ਫੜ ਨੀ ਲੈਂਦਾ ਜਾਂ ਮਾਰ ਨੀ ਦਿੰਦਾ
ਤਬ ਲੋ ਨਿੰਦਰਾ ਨਹਿ ਸੁਖ ਤਾਰੋ
ਉਹਨਾਂ ਚਿਰ ਜਿਹੜੀ ਨੀਂਦ ਹੈ ਮੈਂ ਸੁਖ ਨਾਲ ਨੀ ਤਾਰਾਂ ਸੁਖ ਨਾਲ ਨੀਂਦ ਵਿਚ ਨਹੀਂ ਸੋਵਾਂਗਾ
ਕਹੋ ਰੂਡਹਿ ਲਸ਼ਕਰ ਸਾਰਾ
ਬਸ ਕਹਿ ਦਿਓ ਮੇਰਾ ਜਿੰਨਾ ਦਲ ਹੈ ਕਹਿੰਦੇ ਸਾਰਾ ਚੜ ਜਾਵੇ
ਜਬਰ ਜੰਜੈਲ ਜਮੂਰਨ ਵਾਰਾ
ਜਿਹੜੀਆਂ ਡਾਢੀਆਂ ਪੌਣੀਆਂ ਤੋਪਾਂ ਜਮੂਰਨ ਅੱਧੀਆਂ ਤੋਪਾਂ ਵਾਲੇ
ਦੇਹ ਸਭ ਕੋ ਬਾਰੂਦ ਰੋਗੋਰੀ
ਜਿੰਨੇ ਸੂਰਬੀਰ ਆ ਸਾਰਿਆਂ ਨੂੰ ਕਹਿੰਦੇ ਗੋਲੀਆਂ ਬਰੂਦ ਆਦਿ ਖੁੱਲਾ ਦੇ ਦੇਵ
ਤੋਪ ਸਮੂਹ ਚਲਹਿ ਗੁਰ
ਓਰੀਆਂ ਮੇਰੀਆਂ ਸਾਰੀਆਂ ਤੋਪਾਂ ਸਤਿਗੁਰੂ ਹਰਿ ਤਰਫ ਲੈ ਕੇ ਚੱਲ ਪੈਣ
ਜਹ ਕਹਿ ਕਹਿਤ ਫਿਰੈ ਹਲ ਕਾਰੇ
ਪਾਤਸ਼ਾਹ ਦੇ ਕਹਿਣ ਕਰਕੇ ਜਿੱਥੇ ਕਿੱਥੇ ਹਲਕਾਰੇ ਕਹਿੰਦੇ ਫਿਰਦੇ
ਸ਼ਾਮਾ ਜੰਗ ਲੇ ਹੁਕਾਰ ਤਿਆਰੇ
ਕਹਿੰਦੇ ਜੰਗ ਦਾ ਸਾਜੋ ਸਮਾਨ ਵੀ ਆਪੋ ਆਪਣਾ ਸਾਰਾ ਤਿਆਰ ਕਰ ਲੋ ਪਾਤਸ਼ਾਹ ਦਾ ਹੁਕਮ ਹੈ
ਨਿਜ ਨਿਜ ਦਲ ਮੈਂ ਸਭ ਹਿੰਨ ਦੀਨ
ਆਪੋ ਆਪਣੇ ਦਲਾਂ ਵਿਚ ਸਾਰਿਆਂ ਨੂੰ ਕਹਿੰਦੇ ਗੋਲੀ ਸ਼ਿਕਾ ਦੇ ਦਿੱਤਾ
ਗੋਰੀ ਯਾਰ ਬਾਰੂਦ ਮਹੀ
ਗੋਲੀਆਂ ਵੀ ਹੋਰ ਬਰੀਕ ਜਿਹੜਾ ਪੂਜਿਆ ਹੋਇਆ ਬਰੂਦ ਦੇ ਦਿੱਤਾ
ਚੜ ਨਹੇਤ ਹਜ਼ਰਤ ਅਸਵਾਰੀ
ਇਸ ਅਸਵਾਰੀ ਤੇ ਪਾਤਸ਼ਾਹ ਨੇ ਚੜਨਾ ਉਸ ਵਾਸਤੇ
ਸੁਣ ਆਇਸ ਤਤ ਛਿਨ ਕਰ ਤਿਆਰ
ਪਾਤਸ਼ਾਹ ਦੀ ਆਗਿਆ ਸੁਣ ਕੇ ਉਹਦੀ ਬੜੀ ਛੇਤੀ ਤਿਆਰੀ ਕੀਤੀ ਹੈ
ਇਤ ਉਤ ਦੌਰੇ ਮਾਨਵ ਫਿਰੈ
ਇਧਰ ਉਧਰ ਜਿਹੜੇ ਲੋਕ ਭੱਜੇ ਫਿਰਦੇ ਹਨ
ਰਣ ਕੀ ਸਭ ਬਿਦ ਤਿਆਰੀ ਕਰੈ
ਜੰਗ ਜੁਗ ਦੀ ਸਭ ਤਰ੍ਹਾਂ ਕਰਕੇ ਤਿਆਰੀ ਕਰ ਰਹੇ ਹਨ
ਹਲਾ ਚਾਲ ਲਵਪੁਰ ਮਹਿ ਹੋਈ
ਇਸ ਤਰ੍ਹਾਂ ਲਾਹੌਰ ਚਿਰ ਵਿਚ ਬੜੀ ਹਲਚਲੀ ਪਈ ਹੋਈ ਹੈ
ਭਇਓ ਅਚੰਬਾ ਭਾਖਤ ਕੋਈ
ਕੋਈ ਕਹਿੰਦੇ ਬਈ ਇਹ ਅਚੰਬਾ ਹੀ ਹੋ ਗਿਆ ਹੈਰਾਨੀ ਹੀ ਹੋ ਗਈ
ਪ੍ਰਥਮ ਹਯਨ ਕੀ ਸੋ ਬਿਦ ਪਈ
ਪਹਿਲਾਂ ਕਹਿੰਦੇ ਘੋੜਿਆਂ ਦੀ ਗੱਲ ਚਰਜ ਹੋ ਗਈ ਹੈ
ਸ਼ਾਹ ਚੜਨ ਤਿਆਰੀ ਅਬ ਲਈ
ਹੁਣ ਬਈ ਪਾਤਸ਼ਾਹ ਨੇ ਆਪਣੀ ਚੜ੍ਹਨ ਦੀ ਇਥੋਂ ਤਿਆਰੀ ਕਰ ਲਈ ਹੋਈ
ਨਹਿ ਸੁਧ ਕਿਸ ਕੋ ਕਿਆ ਹੋਏ ਜਾਏ
ਕਿਸੇ ਨੂੰ ਖਬਰ ਸਾਰ ਵੀ ਪਾਤਸ਼ਾਹ ਦੇ ਚੜ੍ਹਨ ਕਰਕੇ ਕੀ ਹੋ ਜਾਏਗਾ
ਦੋਹ ਦਿਸ ਭੇਰ ਪਰ ਹੈ ਸਮਦਾਏ,
ਦੋਹਾਂ ਤਰਫਾਂ ਤੋਂ ਬੜਾ ਭਾਰੀ ਭੇੜ ਪੈ ਜਾਵੇਗਾ।
ਉਤ ਸ੍ਰੀ ਨਾਨਕ ਕੋ ਘਰ ਭਾਰੀ,
ਉਧਰ ਗੁਰੂ ਨਾਨਕ ਸਾਹਿਬ ਜੀ ਦਾ ਭਾਰੀ ਮਹਾਨ ਘਰ ਹੈ,
ਜਿਨ ਕੀ ਅਜਮਤ ਕਿਹ ਨਾ ਸਹਾਰੀ।
ਹਾਂਜੀ,
ਜਿਨ ਕੀ ਅਜਮਤ ਕਿਹ ਨਾ ਸਹਾਰੀ,
ਜਿਨ੍ਹਾਂ ਦੀ ਸ਼ਕਤੀ ਕਿਸੇ ਨੇ ਅਜ ਤੱਕ ਸਹਾਰੀ ਨਹੀਂ।
ਇਕ ਸਭ ਦੇਸ਼ਾਂ ਕੋ ਵੱਡ ਮਾਲਕ,
ਇਧਰ ਸਾਰੇ ਦੇਸ਼ਾਂ ਦਾ ਬੜਾ ਭਾਰੀ ਮਾਲਕ ਹੈ।
ਕਈ ਲੱਖ ਲਸ਼ਕਰ ਜਿਸ ਤਾਲਕ,
ਕਈ ਲੱਖਾਂ ਦੀ ਤਾਦਾਦ ਵੀ ਦਲ ਜਿਸ ਦੇ ਅਧੀਨ ਹੈ।
ਜਹਾਂਗੀਰ ਤੋ ਰੱਖਿਓ ਰੰਗ,
ਜਿਹੜਾ ਜਹਾਂਗੀਰ ਉਹਨੇ ਤਾਂ ਸਤਿਗੁਰੂ ਨਾਲ ਪ੍ਰੇਮ ਰੱਖਿਆ,
ਇਹ ਬਿਗਰਿਓ ਸ੍ਰੀ ਸਤਿਗੁਰ ਸੰਗ,
ਇਹ ਤਾਂ ਤਖਤ ਤੇ ਬੈਠਦੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਨਾਲ ਵਿਗੜ ਗਿਆ।
ਨਹੀਂ ਆਦ ਤੇ ਕਿਮ ਬਣ ਆਈ,
ਪਹਿਲਾਂ ਤੋਂ ਲੈ ਕੇ ਇਹਦੀ ਕਿਵੇਂ ਬਣਨੀ ਆਈ ਹੈ।
ਰੱਖੀ ਨਾ ਗੁਰ ਘਰ ਕੀ ਵਡਿਆਈ,
ਇਹਨੇ ਸਤਿਗੁਰੂ ਦੀ ਵੀ ਵਡਿਆਈ ਨੀ ਰੱਖੀ ਹੈ।
ਛੀਨ ਲੀਨ ਹੈ ਪੂਰਬ ਸ਼ਾਹੂ,
ਪਹਿਲਾਂ ਵੀ ਪਾਤਸ਼ਾਹ ਦਾ ਘੋੜਾ ਖੋਲਿਆ ਸੀ,
ਤਬ ਤੇ ਭਾ ਵਿਰੋਧ ਇਨ ਮਾਹ,
ਆਪੋ ਵਿਚ ਹੀ ਕਹਿੰਦੇ ਬੜਾ ਭਾਰੀ ਵੈਰ ਵਿਰੋਧ ਹੋ ਗਿਆ।
ਸ੍ਰੀ ਹਰਗੋਬਿੰਦ ਚਾਰ ਛਬੀਲਾ,
ਗੁਰੂ ਹਰਗੋਬਿੰਦ ਸਾਹਿਬ ਬੜੇ ਸੋਹਣੇ ਛਵੀ ਵਾਲੇ ਹਨ।
ਪੀਰ ਮੀਰ ਵੱਡ ਵੀਰ ਹਠੀਲਾ,
ਬੜੇ ਪੀਰਾਂ ਦੇ ਪੀਰ ਹੈ, ਗੁਰੂਆਂ ਦੇ ਗੁਰੂ ਬੜੇ ਹਠੀਏ ਹਨ।
ਬਾਜਰ ਬਾਜੀ ਛੀਨ ਲੀਨ ਸੁਛੀਨ,
ਕਹਿੰਦੇ ਬਾਜ ਤੇ ਘੋੜਾ ਉਹਨਾਂ ਦਾ ਇਹਨਾਂ ਨੇ ਖੋਲਿਆ ਸੀ।
ਨਿਜ ਤੁਰੰਗ ਕੋ ਪਲਟਾ ਕੀ,
ਕਹਿੰਦੇ ਆਪਣੇ ਘੋੜਿਆਂ ਦਾ ਬਦਲਾ ਸਤਿਗੁਰੂ ਨੇ ਲੈ ਲਿਆ, ਘੋੜੇ ਖੋ ਕੇ ਤੇ ਬਾਜ ਖੋ ਕੇ।
ਪੁਰ ਮਹਿ ਨਰ ਨਾਰੀ ਸਭ ਕਹੈ,
ਇਹਨੇ ਕਹਿੰਦੇ ਸ਼ਹਿਰ ਦੇ ਵਿਚ ਮਾਈ ਭਾਈ ਕਹਿੰਦੇ ਹੈ।
ਲਰਹਿ ਮਹਾ ਜੁਗ ਸਗਲੇ ਲਹਿ,
ਸਾਰੇ ਜਾਣਦੇ ਵੀ ਹੁਣ ਬੜੇ ਭਾਰੀ ਦੋਵੇਂ ਲੜਨ ਪੈਣਗੇ।
ਇਮ ਤਿਆਰੀ ਸਾਰੀ ਕਰ ਭਾਰੀ,
ਬੜੀ ਭਾਰੀ ਕਹਿੰਦੇ ਸਾਰੀ ਤਿਆਰੀ ਕੀਤੀ ਹੈ।
ਚਹਿਤ ਸ਼ਾਹ ਚੜ ਬੇ ਰਿਸ ਧਾਰੀ,
ਬਾਦਸ਼ਾਹ ਕਹਿੰਦੇ ਚੜਨ ਵਾਸਤੇ ਤਿਆਰ ਹੈ, ਬੜੇ ਗੁੱਸਾ ਧਾਰਿਆ ਹੋਇਆ ਹੈ। ਇਸ ਤਰ੍ਹਾਂ ਇਧਰ ਹੋਇਆ ਹੈ ਪਾਤਸ਼ਾਹ ਵੱਲੋਂ, ਤੇ ਉਧਰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਇਤਲਾਹ ਹੈ ਉੱਥੇ ਜਾ ਪੁੱਜੇ ਸੀ, ਉਹ ਪ੍ਰਸੰਗ ਆਪਾਂ ਸੁਣਿਆ ਹੈ। ਆਉਣ ਵਾਲਾ ਪ੍ਰਸੰਗ ਜੰਗ ਯੁੱਧ ਦਾ ਉਹ ਸਰਵਣ ਕਰਾਂਗੇ, ਜਿਵੇਂ ਸ਼ਾਹਜਹਾਂ ਵੱਲੋਂ ਜਿਹੜਾ ਲਲਾਵੇ ਸੂਬਾ ਹੈ ਉਹਨੂੰ ਅੱਗੇ ਕਰਕੇ ਬੜੀ ਤਕੜੀ ਫੌਜ ਦੇ ਕੇ ਤੇ ਇਧਰ ਨੂੰ ਭੇਜਿਆ, ਉਹ ਪ੍ਰਸੰਗ ਸੁਣਾਂਗੇ। ਸਮਾਂ ਉੱਪਰ ਜਾ ਰਿਹਾ ਹੈ, ਇੱਥੇ ਹੀ ਸਮਾਪਤੀ ਕਰੀਏ ਜੀ।
ਪੁਰ ਮਹਿ ਨਰ ਨਾਰੀ ਸਭ ਕਹੈ, ਲਰਹਿ ਮਹਾ ਜੁਗ ਸਗਲੇ ਲਹਿ, ਇਮ ਤਿਆਰੀ ਸਾਰੀ ਕਰ ਭਾਰੀ, ਚਹਿਤ ਸ਼ਾਹ ਚੜ ਬੇ ਰਿਸ ਧਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।